ਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਬਾਰੇ ਪੁਰਖ ਸ਼੍ਰੀ ਅਰਜਨ ਸੁਖਦਾਨੀ ਪੁਰਖ ਸ਼੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ਼੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੋਨੀ ਤੇਗ ਬਹਾਦਰ ਰਾਏ ਪੰਗ ਸ਼੍ਰੀ ਦਸ਼ਮੇਸ਼ ਸਹਾਇ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਕਹਾਂ ਤੁਸ ਪ੍ਰਭ ਬੁੱਧ ਹਮਾਰੀ ਵਰਨ ਨਾ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਪ੍ਰਭ ਕਥਾ ਸੁਧਾਰੀ ਬਹੁ ਸ਼ਾਸਤਰ ਬਹੁ ਸਿਮਰਤੀ ਭੇਖੈ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਗਾਵੋ ਸੰਗਤੇ ਗੁਣ ਪੂਰਿਆਂ ਗੁਰਾਂ ਦੇ ਗਾਵੋ ਸੰਗਤੇ ਗੁਣ ਪੂਰਿਆਂ ਗੁਰਾਂ ਦੇ
ਹੋ ਗਾਵੋ ਸੰਗਤੇ ਗੁਣ ਪੂਰਿਆਂ ਗੁਰਾਂ ਦੇ ਗਾਵੋ ਸੰਗਤੇ ਗੁਣ ਪੂਰਿਆਂ ਗੁਰਾਂ ਦੇ ਗਾਵੋ ਸੰਗਤੇ ਗੁਣ ਪੂਰਿਆਂ ਗੁਰਾਂ ਦੇ
ਆ
ਇਹਦਾ ਮਤਲਬ ਹੈ ਜੇ ਪੂਰਾ ਹੈ ਤੇ ਕੋਈ ਅਧੂਰਾ ਵੀ ਹੈ। ਕਿਉਂ ਕਹਿਣਾ ਪਿਆ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੂਰੇ ਕੇ ਗੁਣ ਗਾਓ, ਅਧੂਰਾ ਹੈ ਕੋਈ ਤੇ ਤਾਂ ਹੀ ਕਹਿਣਾ ਪਿਆ। ਉਸ ਵੇਲੇ ਵੀ ਲੋਕ ਅਧੂਰਿਆਂ ਦੇ ਮਗਰ ਲੱਗੇ ਫਿਰਦੇ ਸੀ। ਕਈ ਥਾਵਾਂ ਨਾਨਕ ਕੱਚੜਿਆਂ ਸਿਓ ਤੋੜ, ਕੱਚਿਆਂ ਨਾਲੋਂ ਤੋੜ, ਢੂੰਡ ਸੱਜਣ ਸੰਤ ਪੱਕਿਆ। ਇੱਥੇ ਗੁਰੂ ਨੂੰ ਆਖੇ ਪੂਰਾ ਲੱਭ ਕੋਈ, ਓਏ ਜਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ। ਇਹ ਕੌਣ ਹੈ ਜਿਨ੍ਹਾਂ ਨੇ ਜਿਉਂਦਿਆਂ ਹੀ ਛੱਡ ਜਾਣਾ। ਭਗਤ ਕਬੀਰ ਜੀ ਕਹਿੰਦੇ ਰੇ ਜੀਨ ਲੱਜ ਲਾਜ ਤੋਂ ਹੈ ਨਾਹੀ, ਉਹ ਬਸ਼ਰਮਾ ਤੈਨੂੰ ਸ਼ਰਮ ਨਹੀਂ ਆਉਂਦੀ। ਆਖ
ਸਤਿਗੁਰੂ
ਅਰਥ ਕਰੋ, ਬਾਣੀ ਨੇ ਗੁਰਮੁਖਾਂ ਨੂੰ ਸਤਿਕਾਰਿਆ ਵੀ ਬਹੁਤ ਹੈ ਤੇ ਜੇ ਧਿਆਨ ਦਿਓ ਜੇ ਦੁਰਕਾਰਿਆ ਤੇ ਉਹ ਵੀ ਬਹੁਤ ਹੈ ਮਨਮੁਖਾਂ ਨੂੰ। ਰੇ ਜੀਨ ਲੱਜ ਉਹ ਬਸ਼ਰਮਾ ਲਾਜ ਤੋਂ ਹੈ ਨਾ ਹੀ ਤੈਨੂੰ ਸ਼ਰਮ ਨਹੀਂ ਆਉਂਦੀ। ਹਰ ਤਜ ਕਤ ਕਾਹੂ ਭੁਜਾ, ਹਰੀ ਨੂੰ ਛੱਡ ਕੇ ਕਿੱਥੇ ਤੁਰਿਆ ਫਿਰਦਾ। ਜਾਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਘਰ ਜਾਤ ਨਾ ਸੋਹੀ, ਜਿਹਦਾ ਗੁਰੂ ਉੱਚਾ ਹੋਵੇ ਨਾ ਉਹ ਪਰਾਏ ਥਾਂ ਤੇ ਥਾਂ ਥਾਂ ਤੇ ਸਿਰ ਝੁਕਾਉਂਦਾ ਸੋਹਣਾ ਨਹੀਂ ਲੱਗਦਾ। ਤੁਰੇ ਕੇ ਗੁਣ ਗਾਓ, ਇਸੇ ਕਰਕੇ ਵਾਰ ਵਾਰ ਹੋਰ ਲੈ ਲਓ। ਹਰ ਸਿਓ ਹੀਰਾ ਛੱਡ ਕੇ ਕਰਹਿ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸਤ ਪਾਖ ਰਵਿਦਾਸ। ਦੋਜਕਾਂ ਦੀ ਅੱਗ ਚ ਸੜਨਗੇ ਜਿਹੜੇ ਥਾਂ ਥਾਂ ਤੇ ਮੱਥੇ ਟੇਕਦੇ। ਫਿਰ ਗੁਰੂ ਗੋਬਿੰਦ ਸਿੰਘ ਦੇ ਬਚਨ, ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੋਲ ਨਾ ਮੰਨੈ। ਪੂਰੇ ਕੇ ਗੁਣ ਗਾਓ, ਮੜੀਆਂ ਮਸਾਣੀਆਂ ਸਿਰ ਨਹੀਂ ਝੁਕਾਉਂਦਾ। ਇੱਕ ਦੇ ਬਣਨਾ ਆ ਧਾਰਨਾ ਪੜੋ, ਫਿਰ ਬਾਅਦ ਚ ਵਿਚਾਰ ਕਰਾਂਗੇ। ਦਰ ਦਰ ਦਾ ਫਿਰ ਨਾ ਛੱਡ ਕੇ ਤੂੰ ਇੱਕ ਦਰ ਦਾ ਹੋ ਕੇ ਜਾਏਗਾ। करदा फिर ना छड़ दे तू करदा हो के गया
करदा साथी ना छड़ के करदा हो के गया करदा साथी ना छड़ के करदा हो के गया करदा साथी ना छड़ के करदा हो के गया
करदा ना छड़ के नानक पूरा तू कच्चिया सतगुर दी चरनी लग जा कच्चिया सतगुर दी चरनी लग परम सत्कार योग सतगुरां दी साजी ते नवाजी होई गुरु प्यारी गुरु सवारी गुरु खालसा सात संग जी रसना पवित्र करो सारे आखो वाहिगुरु
जी का खालसा वाहिगुरु जी की फतेह।
आओ सतगुरां दी महान बख्शिश साडी झोली च पई है जो सानू सत संगत करन दा सुभाग समा मिलिया। कच्चिया नू छड के पक्के दे लड़ लगन वास्ते अज सैकड़े प्राणी गुरु के जहाजे चढ़ रहे। सत सौ दे ते कल नाम ही आ चुके हन, बाकी जो अज होर भी उस तो अगे महाराज ने कृपा करनी है। मैनु दसिया प्रबंधकां ने कहिंदे जिहड़ा दरबार साहिब बणिया उहदे उपर आले दुआले किते बैठण नू थां नहीं रही, जो बहुत भारी अमृत संचार। होरां दा मैनु पता नहीं, मैं कई वारी आया इस इलाके च, दास दे समागमां च पहली वारी हो रही। सो उधर भावें नौ नौ सौ हजार हजार ग्यारह सौ पंद्रह सौ अठारह सौ तक भी आ संगरान ते साढ़े अठारह सौ ने छकिया, पर चलो ये बहुत वड्डी कृपा है। मैं कल भी तुहाडे चरणा च करज कीती सी कि ये साड़ी भेटा है ये इलाके की, क्योंकि गुरु अंगद देव महाराज नूं समर्पित समागम होया, उन्हां दी याद विच उन्हां दे प्रकाश दिहाड़े की खुशी विच, और ये साड़े इलाके की सारिया की यह भेटा है। आखो सतनाम
वाहेगुरु,
ये भेटा ते खुश होणगे सतगुरु। आवाज नहीं बन रही। सात संगत सतगुरां दी खुशी होएगी इस गल ते जो कि इत्थे सत सौ अमृत छकदा जां नौ सौ छकदा जां हजार छकदा, यह साढ़े समागम का झाड़ है। आपां जिहड़ा रल के समागम किया, कला बंदा तो कुछ भी नहीं कर सकता। हुण जे मैं कहां भी असी दीवान ला के अमर छकाता, असी कित्थों आउंदे जे प्रबंधक प्रबंध ना करदे। प्रबंधकां दा उपराला है, पिंड वालिआं दे सिर, इह सेहरा पिंड वालिआं दे सिर है जिन्हां ने उपराला कीता। सो कृपा सतगुरां दी है, उन्हां ने सेवा लैणी है, उह किसे तों वी लै सकदे ने, किसे तों वी। सात संगत बख्शिश होवे सतगुरां दी फिर गल बणदी है। सात संगत संत जरनैल सिंह होनी बस होंगी उन्होंने को दसिया, मैनू दसण वाले दसदे ने साढ़े पटियाले इलाके च आए। उन्होंने पंद्रह क पिंड जाना सी, पंद्रह क पिंड एक घंटा बोलिया करन, एक घंटा बचन करते, सिर्फ पंज प्यारे नाल खंडा बाटा नाल एक घंटा बोल के अगे लंघ जाया करन, 500 ਇੱਕ ਮਿੰਟ 'ਚ ਤਿਆਰ ਹੋ ਜਾ ਕਰੇ, ਉਹ ਪੰਜ ਪਿਆਰੇ ਛਕਾ ਕੇ ਅਗਲੇ ਪਿੰਡ ਆ ਜਾ ਕਰੇ। ਇਸ ਤਰ੍ਹਾਂ ਦਾ ਹਿਸਾਬ ਸੀ ਵੀ ਜਿੱਥੇ ਚਲੇ ਜਾਣਾ, ਜਿੱਥੋਂ ਦੀ ਲੰਘ ਜਾਣਾ, ਉੱਥੋਂ ਨਾਮ ਦੀਆਂ ਮਹਿਕਾਂ ਆਉਣ ਲੱਗ ਪੈਂਦੀਆਂ ਸੀ। ਕਮਾਈ ਸ਼ਰਾਬੀ ਲੰਘਦਾ ਗਲੀ ਚੋਂ, ਸ਼ਰਾਬ ਦੀ ਬਦਬੂ ਖਿਲਾਰ ਜਾਂਦਾ। ਇੱਕ ਬੀੜੀਆਂ ਪੀਣ ਵਾਲਾ, ਸਿਗਰਟ ਪੀਣ ਵਾਲਾ ਲੰਘਦਾ ਡੱਬੇ ਦੇ ਵਿੱਚ, ਟ੍ਰੇਨ ਵਿੱਚ ਕਿਤੇ ਪੀਵੇ, ਸਾਰੇ ਡੱਬੇ ਦੇ ਵਿੱਚ ਬਦਬੂ ਖਿਲਾਰ ਦਿੰਦਾ। ਕੱਪੜਾ ਲੈਣਾ ਪੈਂਦਾ ਮੂੰਹ ਤੇ, ਬੱਸ ਵਿੱਚ ਕੋਈ ਬੀੜੀ ਲਾ ਲੇ। ਸਾਧ ਸੰਗਤ ਜੀ, ਸਾਧੂ ਵੀ ਉਹੀ ਹੈ ਜਿੱਥੋਂ ਦੇ ਲੰਘੇ ਤੇ ਨਾਮ ਦੀ ਮਹਿਕ ਆ ਗਈ। ਹਾਂ ਭਾਵੇਂ ਕੋਈ ਵੀ ਹੋਵੇ, ਬਾਕੀ ਮੈਂ ਕਰਜ ਤੁਹਾਡੇ ਚਰਨਾਂ ਚ ਕੀਤੀ ਸੀ ਕੱਲ ਵੀ, ਹੁਣ ਇੱਥੇ ਧਿਆਨ ਦੇਣਾ ਇਹ ਗੱਲ ਵੀ ਜਿੱਥੋਂ ਰੱਬ ਦੇ ਪਿਆਰੇ ਲੰਘ ਜਾਣ ਮਹਿਕਾਂ ਆਉਂਦੀਆਂ ਨੇ। ਸਾਧੂ ਕਿਸੇ ਚੋਲੇ ਦਾ ਨਾਮ ਨਹੀਂ, ਸਾਧੂ ਕੱਪੜਿਆਂ ਦਾ ਨਾਮ ਨਹੀਂ, ਜਿਹਨੇ ਮਨ ਸਾਧਿਆ ਉਹੀ ਸਾਧੂ ਹੈ। ਔਰ ਕੀ ਪਤਾ ਤੁਹਾਡੇ ਚ ਕਿੰਨੇ ਕੁ ਸਾਧੂ ਬੈਠੇ ਹੋਣ, ਜਿਨ੍ਹਾਂ ਦਾ ਜੀਵਨ ਉੱਚਾ ਸੁੱਚਾ, ਰਹਿੰਦੇ ਘਰਾਂ ਚ ਨੇ, ਬੜਾ ਉੱਚਾ ਸੁੱਚਾ ਜੀਵਨ, ਰਹਿੰਦੇ ਘਰ ਚ ਨੇ, ਘਰ ਤੋਂ ਉੱਚੇ ਨੇ, ਰਹਿੰਦੇ ਬੱਚਿਆਂ ਵਿੱਚ ਨੇ, ਬੱਚਿਆਂ ਤੋਂ ਉੱਚੇ ਨੇ, ਰਹਿੰਦੇ ਘਰ ਚ ਨੇ, ਮੋਹ ਬਾਣੀ ਨਾਲ ਹੀ ਹੈ, ਰਹਿੰਦੇ ਘਰ ਚ ਨੇ, ਮੋਹ ਗੁਰੂ ਨਾਲ ਹੀ ਹੈ, ਰਹਿੰਦੇ ਘਰ ਚ ਨੇ, ਜੇ ਲੋੜ ਪੈ ਗਈ ਤੇ ਗੁਰੂ ਵਾਸਤੇ ਜਾਨ ਵੀ ਵਾਰ ਦੇਣੀ, ਉਹ ਫਿਰ ਉੱਚੇ ਨੇ। ਕਈਆਂ ਨੇ ਜਾਨਾਂ ਵਾਰੀਆਂ, ਕਈ ਘਰ ਬਾਰ ਜਿਹੜੇ ਛੱਡੀ ਫਿਰਦੇ ਸੀ, ਜਦੋਂ ਕੋਈ ਕੌਮ ਤੇ ਪੰਥ ਤੇ ਭੀੜ ਆ ਗਈ ਤੇ ਉਹ ਸਾਧ ਸੰਗਤ ਭੋਰਿਆਂ 'ਚ ਵੜ ਗਏ, ਸਾਲ ਸਾਲ ਨਿਕਲੇ ਨੀ ਬਾਹਰ, ਅੰਦਰ ਹੀ ਬੜੇ ਰਹੇ। ਤੇ ਕਈ ਐਸੇ ਸੀ ਜਿਹੜੇ ਰਹਿੰਦੇ ਘਰਾਂ 'ਚ ਸੀ, ਕਹਿੰਦੇ ਨਹੀਂ ਵੀ ਅਸੀਂ ਗੁਰੂ ਜੋਗੇ ਹੋ ਗਏ, ਉਦਣ ਹੀ ਪਤਾ ਲੱਗਣਾ ਜਿੱਦਣ ਜਾਨ ਕੁਰਬਾਨ ਕਰਤੀ। ਹੋਏ ਨੇ ਐਸੇ ਸੁਸਾਧ ਸੰਗਤ, ਜਿਸ ਦਿਨ ਅਸੀਂ ਅੰਮ੍ਰਿਤ ਛਕ ਲਿਆ ਉਸੇ ਦਿਨ ਤੋਂ ਸਾਡਾ ਸਿਰ ਗੁਰੂ ਦਾ ਹੋ ਗਿਆ। ਮਹਾਰਾਜ ਦਾ ਤੇ ਹੁਕਮ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ, ਇਤਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ। ਇੱਕ ਪ੍ਰੇਮੀ ਮੈਨੂੰ ਸਵਾਲ ਪੁੱਛਦਾ, ਕਹਿੰਦਾ ਬਾਬਾ ਜੀ, ਮੈਂ ਕਿਹਾ ਹਾਂਜੀ, ਅਖੇ ਜੀ ਇਕੱਠ ਇੰਨਾ ਅੰਮ੍ਰਿਤ ਵਾਲੇ 700, ਇਕੱਠ ਹਜ਼ਾਰਾਂ ਦਾ, ਮੇਰੇ ਖਿਆਲ ਵਿੱਚ ਇੱਥੇ ਸਤ ਸੰਗਤ ਜੀ ਕੋਈ 40-50 ਹਜ਼ਾਰ ਦਾ ਇਕੱਠ ਹੋਏਗਾ, ਜੇ ਸਾਰੀ ਸੰਗਤ ਗਿਣੋਗੇ ਨਾ, ਸਾਰੀ ਸੰਗਤ, ਕਿਉਂਕਿ ਜਿੰਨੇ ਬੈਠੇ ਨੇ ਕਈ ਬਾਹਰ ਵੀ ਫਿਰਦੇ ਨੇ, ਪਰ ਚਲੋ ਇਹ ਵੀ ਸੰਗਤ ਬਹੁਤ ਬੈਠੀ ਹੈ ਹਜ਼ਾਰਾਂ ਦੀ ਤਾਦਾਦ ਵਿੱਚ, ਇਹਦੇ ਵਿੱਚੋਂ ਜੇ ਸਾਡਾ 2 ਦਿਨਾਂ ਦਾ ਜਿਹੜਾ ਝਾੜ ਹੈ 700, 800, 900, 1000 ਨਿਕਲਦਾ ਹੈ, ਇਹ ਬਹੁਤ ਵੱਡੀ ਪ੍ਰਾਪਤੀ ਹੈ। ਕਹਿੰਦੇ ਜੀ ਫਲਾਣੇ ਥਾਂ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਆਪਣੇ ਗੁਰੂ, ਅੱਜ ਕੱਲ੍ਹ ਦੇ ਜਿਹੜੇ ਗੁਰੂ ਨੇ ਜੋੜ ਲੈਂਦੇ ਨੇ। ਮੇਰੀ ਬੇਨਤੀ ਹੈ ਇੱਥੇ, ਹੁਣ ਮੈਂ ਇੱਕ ਬੇਨਤੀ ਕਰਦਿਆਂ ਕਿ ਭਾਈ ਦਾੜੀ ਰੱਖਣ ਦੀ ਲੋੜ ਨਹੀਂ, ਦਾੜੀ ਰੱਖੋ ਤੇ ਭਾਵੇਂ ਨਾ ਰੱਖੋ, ਬਾਕੀ ਨਸ਼ੇ ਛੱਡੋ ਤੇ ਭਾਵੇਂ
ਨਾ ਛੱਡੋ,
ਕੇਸ ਰੱਖੋ ਤੇ ਭਾਵੇਂ
ਨਾ ਰੱਖੋ,
ਤੰਬਾਕੂ ਛੱਡੋ ਤੇ ਭਾਵੇਂ
ਨਾ ਛੱਡੋ,
ਸਵੇਰੇ ਉੱਠੋ ਤੇ ਭਾਵੇਂ
ਨਾ ਉੱਠੋ,
ਬਾਣੀ ਪੜ੍ਹੋ ਤੇ ਭਾਵੇਂ
ਨਾ ਪੜ੍ਹੋ,
ਇਸ਼ਨਾਨ ਕਰੋ ਤੇ ਭਾਵੇਂ
ਨਾ ਕਰੋ।
ਬਸ ਇੰਨੀ ਕੁ ਮੈਂ ਖੁੱਲ ਦੇ ਕੇ ਕਹਾਂ ਕਿ ਤੁਹਾਨੂੰ ਭਾਈ ਹੁਣ ਗੁਰੂ ਵਾਲੇ ਬਣਾਉਣ ਲੱਗਾ, ਖੜੇ ਹੋਵੋ ਤੇ ਸੱਚ ਜਾਣੇ, ਅੱਧੇ ਖੜੇ ਹੋ ਜਾਣਗੇ ਕੁਛ
ਸਤਸੰਗ।
ਇੱਥੇ ਹੁਣ 10,000 ਬੰਦਾ ਖੜਾ ਹੋ ਜੂ ਵੀ ਮੌਜ ਲੱਗ ਗਈ, ਗੱਲ ਹੀ ਬਣ ਗਈ ਹੈ, ਕੋਈ ਮਿਹਨਤ ਨਹੀਂ ਕਰਨੀ ਪੈਣੀ, ਕੋਈ ਸਾਨੂੰ ਉੱਠਣਾ ਨਹੀਂ ਪੈਣਾ, ਕੋਈ ਦਾੜੀਆਂ ਨਹੀਂ ਰੱਖਣੀਆਂ ਪੈਣੀਆਂ, ਨਹੀਂ ਕੋਈ ਕੇਸ ਨਹੀਂ ਰੱਖਣੇ ਪੈਣੇ, ਤੇ ਮੌਜ ਲੱਗ ਗਈ। ਸਾਡੇ ਸਤਿਗੁਰੂ ਕਹਿੰਦੇ ਨੇ ਜੇ ਆਉਣਾ ਤੇ ਸਿਰ ਤਲੀ ਤੇ ਧਰ ਕੇ ਆ, ਇੱਥੇ ਕਿਹੜਾ ਆਵੇ ਆ ਗੁਰੂ ਸਤਨਾਮ, ਇੱਥੇ ਤੇ ਮਰਜ਼ੀ ਬੜਾ ਹੀ ਆਊ, ਜਿਹਨੂੰ ਪਤਾ ਸਵੇਰੇ ਤੇ ਉੱਠਣਾ ਹੀ ਪੈਣਾ, ਨਿਤਨੇਮ ਤੇ
ਕਰਨਾ ਹੀ ਪੈਣਾ,
ਫਿਰ ਤੇ ਵਿਰਲਾ ਹੀ ਆਊ, ਉਹ ਦਾੜੀ ਤੇ
ਰੱਖਣੀ ਪੈਣੀ,
ਰੱਖਣੀ ਪੈਣੀ ਹੈ, ਰੱਖਣੀ ਪਏਗੀ, ਕੇਸ ਰੱਖਣੇ ਪੈਣੇ ਨੇ, ਕਿਉਂਕਿ ਇਹ ਗੁਰੂ ਕੀ ਮੋਹਰ ਹੈ। ਸਾਬਤ ਸੂਰਤ ਰੱਬ ਬਣਾਈ, ਮੈਂ ਤਾਂ ਨਹੀਂ ਕਹਿੰਦਾ, ਜੇ ਮੈਂ ਕਹਾਂ ਤੁਸੀਂ ਤੇ ਲੜ ਪੋਗੇ ਮੇਰੇ ਨਾਲ, ਉਹਦੇ ਸਮੇਂ ਬਾਹਰ ਨਹੀਂ ਜਾ ਨਿਕਲ ਦਿੰਦੇ, ਬਾਬਾ ਜੀ ਸਾਨੂੰ ਬੇਈਮਾਨ ਕਹਿਤਾ, ਬੇਈਮਾਨ ਬੇਈਮਾਨ ਕਹਿੰਦੇ ਹੋ, ਨਹੀਂ ਨਹੀਂ ਇਹ ਸਤਿਗੁਰੂ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੰਨੀ ਵੀ ਬਾਣੀ ਹੈ ਉਹ ਸਤਿਗੁਰਾਂ ਦੀ ਬਾਣੀ ਹੈ, ਭਾਵੇਂ ਬਾਬਾ ਫਰੀਦ ਦੀ, ਭਗਤ ਕਬੀਰ ਦੀ, ਭਾਵੇਂ ਸੈਣ ਦੀ, ਭਗਤ ਧੰਨੇ ਕਿਸੇ ਦੀ ਨਹੀਂ। ਉਹ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਤੋਂ ਹੋ ਕੇ ਆਈ ਹੈ ਸਾਰੀ ਦੀ ਸਾਰੀ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਤਿਗੁਰਾਂ ਨੇ ਖੁਦ ਸਾਰੀ ਬਾਣੀ ਉਚਾਰਨ ਕੀਤੀ ਹੈ। ਕਰਤਾਰਪੁਰ ਭੇਜਿਆ ਸੀ ਨਾ ਬੀੜ ਲੈਣ ਵਾਸਤੇ, ਕਰਤਾਰਪੁਰ ਕਿ ਜਾਓ ਬੀੜ ਲੈ ਆਓ ਜਾ ਕੇ, ਦਮਦਮਾ ਸਾਹਿਬ ਤੋਂ ਮਹਾਰਾਜ ਨੇ ਭੇਜੇ, ਕਹਿੰਦੇ ਜੇ ਏਡਾ ਹੀ ਗੁਰੂ ਹੈ ਤੇ ਆਪਣੀ ਬਾਣੀ ਆਪ ਰਚ ਲਵੇ, ਅਸੀਂ ਬੀੜ ਨਹੀਂ ਦੇਣੀ। ਕਰਤਾਰਪੁਰੀਆਂ ਨੇ ਜਵਾਬ ਦੇ ਦਿੱਤਾ ਇੱਥੋਂ, ਤੇ ਉਹ ਗਏ ਮਹਾਰਾਜ ਜੀ। ਉਹ ਕਹਿੰਦੇ ਨੇ ਜੇ ਏਡਾ ਹੀ ਗੁਰੂ ਹੈ ਤੇ ਫਿਰ ਆਪਣੀ ਬਾਣੀ ਰਚ ਲੈ। ਸਤਿਗੁਰ ਕਹਿੰਦੇ ਰਚਨੀ ਪੈਣੀ ਹੈ, ਨਹੀਂ ਤੇ ਸ਼ੰਕਾ ਪੈ ਜਾਣਾ ਸਿੱਖਾਂ ਦੇ ਮਨ 'ਚ। ਫਿਰ ਲਾਤ ਤੇ ਭਾਈ ਮਨੀ ਸਿੰਘ ਲਖਾਰੀ, ਬਾਬਾ ਦੀਪ ਸਿੰਘ, ਫਿਰ ਮਹਾਰਾਜ ਨੇ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਬਾਣੀ ਖੁਦ ਉਚਾਰਨ ਕੀਤੀ ਹੈ। ਖੁਦ ਸਤਨਾਮ
ਸ੍ਰੀ ਵਾਹਿਗੁਰੂ,
ਕਿਉਂਕਿ ਜੋਤ ਉਹੀ ਕੰਮ ਕਰਦੀ ਸੀ। ਹੁਣ ਬਾਣੀ ਗੁਰੂ ਨਾਨਕ ਦੀ ਉਚਾਰਨ ਕਰਦੇ ਨੇ ਦਸ਼ਮੇਸ਼ ਪਿਤਾ, ਬਾਣੀ ਗੁਰੂ ਅਰਜਨ ਸਾਹਿਬ ਦੀ ਉਚਾਰਨ ਦਸ਼ਮੇਸ਼ ਪਿਤਾ ਕਰ ਰਹੇ ਨੇ, ਸਾਰੀ ਯਾਦ ਸੀ, ਕਿਉਂਕਿ ਜੋਤ ਉਹੀ ਕੰਮ ਕਰਦੀ ਸੀ, ਉਹੀ ਦਿਮਾਗ ਸੀ, ਉਹੀ ਜੋਤ ਸੀ ਜਿਹੜਾ ਉੱਥੇ ਕੰਮ ਕਰ ਰਹੀ ਸੀ ਜੋਤ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੀ ਬਾਣੀ ਖੁਦ ਉਚਾਰਨ ਕੀਤੀ ਹੈ। ਧਿਆਨ ਦਿਓ ਜਰਾ, ਇਹ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਸਨਾ ਤੋਂ ਹੋ ਕੇ ਆਈ ਹੈ, ਇਹ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਸਨਾ ਤੋਂ ਹੋ ਕੇ ਆਈ ਹੈ। ਇਹ ਜੋ ਵੀ ਹੁਕਮ ਹੈ ਸਤਿਗੁਰਾਂ ਦਾ ਹੁਕਮ ਹੈ। ਕਰਤਾਰਪੁਰ ਵਾਲਿਆਂ ਨੇ, ਧੀਰ ਮੱਲੀਆਂ ਨੇ ਜਵਾਬ ਦਿੱਤਾ। ਧਿਆਨ ਦਿਓ, ਕਈ ਪ੍ਰੇਮੀਆਂ ਦਾ ਕਹਿਣਾ ਹੈ ਕਿ ਸਤਿਗੁਰਾਂ ਨੇ ਸਰਾਪ ਦੇ ਦਿੱਤਾ ਉਸ ਸਮੇਂ ਬੀੜ ਨੂੰ, ਵੀ ਕਰਤਾਰਪੁਰ ਜਿਹੜੀ ਬੀੜ ਪਈ ਹੈ ਜਿਹੜਾ ਪੜੇਗਾ ਨਾ ਹੋ ਜਾਏਗਾ, ਅੱਗੇ ਸਤਿਗੁਰਾਂ ਨੇ ਸਰਾਪ ਦੇ ਦਿੱਤਾ, ਮੱਤ ਮਾਰੀ ਗਈ ਸਾਡੀ। ਆਪਣੇ ਦਿਮਾਗ ਨਾਲ ਵਿਚਾਰ ਕਰ ਸਕਦੇ ਹੋ, ਸਤਿਗੁਰਾਂ ਨੇ ਗਿਆਨ ਦਿੱਤਾ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਸਰਾਪ ਦੇਣਗੇ? ਆਪਣੇ ਵੱਡੇ ਵਡੇਰਿਆਂ ਦੀ ਬਾਣੀ ਨੂੰ ਸਰਾਪ ਦੇਣਗੇ ਕਿਤੇ? ਉਹ ਬਾਣੀ ਤੇ ਸਤਿਗੁਰਾਂ ਦੀ ਸੀ, ਬਾਣੀ ਤੇ ਧੁਰ ਦਰਗਾਹ ਚੋਂ ਆਈ ਹੋਈ ਸੀ, ਬਾਣੀ ਨੂੰ ਸਤਿਗੁਰੂ ਸਰਾਪ ਦੇਣਗੇ? ਨਹੀਂ ਨਹੀਂ, ਅਖੇ ਜਿਹੜਾ ਪੜ੍ਹੇਗਾ ਅੰਨਾ ਹੋ ਜਾਏਗਾ, ਇਹ ਵਹਿਮ ਨਾ ਰੱਖੋ। ਜੇ ਸਰਾਪ ਦੇਣਾ ਹੀ ਹੁੰਦਾ ਤੇ ਸਤਿਗੁਰੂ ਉਹਨਾਂ ਨੂੰ ਦੇ ਦਿੰਦੇ ਜਿਹਨਾਂ ਨੇ ਰੱਖੀ ਹੈ। ਇਹ ਤੇ ਗੱਲ ਉਹ ਬਣ ਗਈ ਡਿੱਗਿਆ ਖੋਤੀ ਤੋਂ ਗੁੱਸਾ ਘਮਿਆਰ ਤੇ, ਬੀੜ ਤੇ ਉਹਨਾਂ ਨੇ ਨਹੀਂ ਦਿੱਤੀ ਤੇ ਸਰਾਪ ਦੇ ਤਾਂ ਬਾਣੀ ਨੂੰ, ਵੀ ਜਿਹੜਾ ਪੜੂਗਾ ਅੰਨਾ ਹੋ ਜਾਏਗਾ, ਇਹ ਕਿਵੇਂ ਹੋ ਸਕਦਾ? ਇਹ ਨਹੀਂ ਹੋ ਸਕਦਾ। ਉਹ ਬਾਣੀ ਜਿਹੜੀ ਕਰਤਾਰਪੁਰ ਸਾਹਿਬ ਬੀੜ ਪਈ ਹੈ, ਇੱਥੇ ਮੈਂ ਇੱਕ ਬੇਨਤੀ ਕਰਦੇ ਹਾਂ, ਚਲੋ ਆਹ ਮੈਂ ਬੇਨਤੀ ਥੋੜ੍ਹੀ ਜਿਹੀ ਰਹਿ ਗਈ ਮੈਂ ਜ਼ਰੂਰੀ, ਇਹ ਜੋ ਬਚਨ ਸਤਿਗੁਰਾਂ ਨੇ ਕਿਹਾ ਹੈ, ਚਾਹੇ ਭਗਤ ਕਬੀਰ ਜੀ ਦਾ ਚਾਹੇ ਬਾਬਾ ਫਰੀਦ ਜੀ ਦਾ, ਉਹ ਸਾਡੇ ਵਾਸਤੇ ਸਤਿਗੁਰਾਂ ਦਾ ਦਸੇ ਪਾਤਸ਼ਾਹੀਆਂ ਦਾ ਹੀ ਹੁਕਮ ਹੈ, ਅਸੀਂ ਉਹਨੂੰ ਸਤਿਗੁਰਾਂ ਦਾ ਹੁਕਮ ਕਰਕੇ ਮੰਨਣਾ। ਸਾਧ ਸੰਗਤ, ਸਾਬਤ ਸੂਰਤ ਰੱਬ ਬਣਾਈ ਬੇਈਮਾਨ ਨੇ
ਭੰਨ ਗਵਾਈ,
ਇਹ ਸਤਿਗੁਰੂ ਕਹਿੰਦੇ ਨੇ। ਸਾਬਤ ਸੂਰਤ ਰੱਬ ਦੀ ਭੰਨੈ ਬੇਈਮਾਨ, ਇਹ ਵੀ ਸਤਿਗੁਰੂ ਕਹਿੰਦੇ। ਹੁਣ ਮੈਂ ਬੇਨਤੀ ਕਰਨ ਲੱਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਪਾਵਨ ਪਵਿੱਤਰ ਬਾਣੀ ਹੈ, ਸਾਡੇ ਗੁਰੂ ਵਿੱਚ ਐਡੀ ਵੱਡੀ ਪਾਵਰ ਹੈ, ਐਡੀ ਵੱਡੀ ਇਹ ਸ਼ਕਤੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਭ ਤੋਂ ਪਹਿਲਾਂ ਜਿਹੜੀ ਬੀੜ ਲਿਖੀ ਗਈ ਹੈ ਉਹ ਕਾਗਜ਼ ਕਾਹਦਾ ਸੀ? ਸ਼ਾਸਤਰਾਂ ਵਿੱਚ ਲਿਖਿਆ ਤਾੜੀ ਦਾ ਨਾਂ ਲੈਣਾ ਵੀ ਮਾੜਾ। ਤਾੜੀ ਜਿਹੜਾ ਦਰਖਤ ਹੈ ਨਾ, ਉਹਦਾ ਨਾਂ ਲੈਣਾ ਵੀ ਮਾੜਾ, ਤਾੜੀ ਦਾ ਨਾਂ ਕੰਨਾਂ ਰਾਹੀਂ ਸੁਣਨਾ ਵੀ ਮਾੜਾ, ਤਾੜੀ ਨੂੰ ਵੇਖਣਾ ਵੀ ਮਾੜਾ, ਸਪਰਸ਼ ਕਰਨਾ ਵੀ ਮਾੜਾ, ਐਡਾ ਮਾੜਾ ਦਰਖਤ ਸ਼ਾਸਤਰਾਂ 'ਚ ਲਿਖਿਆ, ਉਸ ਦਰਖਤ ਦੇ ਦਰਸ਼ਨ ਵੀ ਨਹੀਂ ਕਰਨੇ, ਉਹਦਾ ਨਾਮ ਹੀ ਨਹੀਂ ਸੁਣਨਾ, ਅੱਖਾਂ ਨਾਲ ਵੇਖਣਾ ਵੀ ਨਹੀਂ, ਜ਼ਬਾਨ ਤੋਂ ਉਹਦਾ ਨਾਮ ਹੀ ਨਹੀਂ ਲੈਣਾ। ਕਿਉਂ ਨਹੀਂ? ਕਿਉਂਕਿ ਉਸ ਚੋਂ ਸ਼ਰਾਬ ਨਿਕਲਦੀ ਹੈ। ਖੁਦ ਸਤਨਾਮ
ਸ੍ਰੀ ਵਾਹਿਗੁਰੂ,
ਇਸੇ ਕਰਕੇ ਉਹ ਮਾੜਾ। ਤਾੜੀ ਦਾ ਦਰਖਤ ਇਸੇ ਕਰਕੇ ਮਾੜਾ ਹੈ ਪਰ ਤਾੜੀ ਨੂੰ ਵੇਖਣਾ ਵੀ ਨਹੀਂ ਸੁਣਨਾ ਵੀ ਨਹੀਂ ਉਹਦਾ ਸਪਰਸ਼ ਵੀ ਨਹੀਂ ਕਰਨਾ ਉਹਦਾ ਨਾਮ ਹੀ ਨਹੀਂ ਲੈਣਾ ਪਰ ਉਸ ਤਾੜੀ ਦੇ ਦਰਖਤ ਦਾ ਬਣਿਆ ਕਾਗਜ਼ ਪਹਿਲੇ ਸਮਿਆਂ 'ਚ ਕਾਗਜ਼ ਹੋਰ ਕੋਈ ਹੁੰਦਾ ਹੀ ਨਹੀਂ ਸੀ ਤਾੜੀ ਦੇ ਦਰਖਤ ਤੋਂ ਬਣਦਾ ਸੀ ਜਿਹੜੀ ਕਰਤਾਰਪੁਰ ਸਾਹਿਬ ਬੀੜ ਪਈ ਹੈ ਉਹਦਾ ਸਾਰਾ ਕਾਗਜ਼ ਜਿਹੜਾ ਹੈ ਉਹ ਤਾੜੀ ਦੇ ਦਰਖਤ ਦਾ ਬਣਿਆ ਖੁਸ਼ ਸਤਨਾਮ
ਸ੍ਰੀ ਵਾਹਿਗੁਰੂ
ਸਾਡਾ ਗੁਰੂ ਕਿੱਡਾ ਕੁ ਮਹਾਨ ਹੈ ਸਾਡਾ ਗੁਰੂ ਕਿੱਡਾ ਕੁ ਮਹਾਨ ਹੈ ਇੱਕ ਤਾੜੀ ਜਿਹਨੂੰ ਸੁਣਨਾ ਵੀ ਮਾੜਾ ਉਹਦਾ ਨਾਂ ਲੈਣਾ ਵੀ ਮਾੜਾ ਉਹਨੂੰ ਵੇਖਣਾ ਵੀ ਮਾੜਾ ਕਿਹਾ ਗਿਆ ਪਰ ਉਹਦੇ ਉੱਤੇ ਸ਼ਬਦ ਲਿਖ ਦਿੱਤਾ ਉਹਦੇ ਉੱਤੇ ਬਾਣੀ ਲਿਖ ਦਿੱਤੀ ਉਸੇ ਨੂੰ ਸਿਰ ਤੇ ਚੁੱਕਿਆ ਗਿਆ ਤੇ ਮੱਥੇ ਟਿਕਿਆ ਖੁਸ਼ ਸਤਨਾਮ
ਸ੍ਰੀ ਵਾਹਿਗੁਰੂ
ਐਡਾ ਮਾੜਾ ਤਾੜੀ ਦਾ ਦਰਖਤ ਉਹਦਾ ਕਾਗਜ਼ ਬਣਿਆ ਤੇ ਆਪਾਂ ਸਿਰ ਤੇ ਚੁੱਕੀ ਫਿਰਦੇ ਹਾਂ ਕਿਉਂਕਿ ਉਹਦੇ ਉੱਤੇ ਸ਼ਬਦ ਲਿਖਿਆ ਗਿਆ ਸਾਧ ਸੰਗਤ ਮਾੜੇ ਜਿੱਡੇ ਮਰਜ਼ੀ ਹੋਈਏ ਕਰਮ ਜਿੱਡੇ ਮਰਜ਼ੀ ਮਾੜੇ ਹੋਣ ਧਿਆਨ ਦਿਓ ਜੀਵਨ ਜਿੱਡਾ ਮਰਜ਼ੀ ਮਾੜਾ ਹੋਵੇ ਪਰ ਇਹ ਸਰੀਰ ਰੂਪੀ ਕਾਗਜ਼ ਦੇ ਉੱਤੇ ਕਹਿ ਲਓ ਜਦੋਂ ਸਾਡੇ ਅੰਦਰ ਸ਼ਬਦ ਵਸ ਗਿਆ ਆ ਸਰੀਰ ਨੂੰ ਵੀ ਲੋਕ ਮੱਥੇ ਟੇਕਣਗੇ ਖੁਸ਼ ਸਤਨਾਮ
ਸ੍ਰੀ ਵਾਹਿਗੁਰੂ
ਧਿਆਨ ਦੇਣਾ ਸਾਡਾ ਗੁਰੂ ਕਿੱਡਾ ਕੁ ਮਹਾਨ ਹੈ ਇੱਕ ਤਾੜੀ ਨੂੰ ਪੂਜਣ ਲਾਤਾ ਜਿਹਨੂੰ ਮਾੜਾ ਹੀ ਮਾੜਾ ਕਿਹਾ ਜਾਂਦਾ ਸੀ ਉਹਨੂੰ ਵੀ ਮੱਥੇ ਟਿਕਣ ਲਾ ਦਿੱਤੇ ਆ ਦੋ ਕੁ ਫੁੱਟ ਢਾਈ ਕੁ ਫੁੱਟ ਦੀ ਮੰਜੀ ਸਾਹਿਬ ਹੈ ਜਿਹੜੇ ਸਾਡੇ ਘਰਾਂ ਦੇ ਵਿੱਚ ਬੈੱਡ ਨੇ ਨਾ ਲੱਖ ਰੁਪਏ ਦਾ ਲਿਆ ਕੇ ਰੱਖ ਲਓ ਕੋਈ ਨੀ ਕਹਿੰਦਾ ਬੈੱਡ ਸਾਹਿਬ ਹੈ ਕੋਈ ਨੀ ਕਹੇਗਾ ਉਹਦੇ ਉੱਤੇ ਭਾਵੇਂ ਮੁੱਖ ਮੰਤਰੀ ਪੈਂਦਾ ਭਾਵੇਂ ਰਾਸ਼ਟਰਪਤੀ ਪੈਂਦਾ ਭਾਵੇਂ ਕਰੋੜਾਂ ਰੁਪਏ ਦਾ ਸਾਧ ਸੰਗਤ ਕਰੋੜਾਂ ਅਰਬਾਂ ਰੁਪਇਆਂ ਦਾ ਮਾਲਕ ਹੈ ਕੋਈ ਉਸ ਬੈੱਡ ਤੇ ਪੈਂਦਾ ਕਿਸੇ ਨੇ ਬੈੱਡ ਸਾਹਿਬ ਨਹੀਂ ਕਹਿਣਾ ਕਿਸੇ ਨੇ ਬੈੱਡ ਸਾਹਿਬ ਨਹੀਂ ਕਹਿਣਾ ਸਾਧ ਸੰਗਤ ਜੀ ਬੈੱਡ ਹੀ ਕਿਹਾ ਜਾਏਗਾ ਕਿਸੇ ਨੇ ਕਹਿਣਾ ਵੀ ਦਰਸ਼ਨ ਕਰਕੇ ਆਈਏ ਬੈੱਡ ਸਾਹਿਬ ਕਿੱਥੇ ਪਿਆ ਨਹੀਂ ਕੱਪੜਾ ਪਾ ਲਓ ਭਾਵੇਂ ਲੱਖਾਂ ਰੁਪਏ ਦਾ ਪੰਜਾਹ ਹਜ਼ਾਰ ਦਾ ਸੂਟ ਪਾ ਲਓ ਸਤਿਗੁਰਾਂ ਤੇ ਪੰਜਾਹ ਰੁਪਏ ਦਾ ਰੁਮਾਲਾ ਹੋਵੇ ਲੋਕਾਂ ਨੇ ਉਹਨੂੰ ਰੁਮਾਲਾ ਸਾਹਿਬ ਕਹਿਣਾ ਕੱਪੜੇ ਜਿਹੋ ਜਿਹੇ ਮਰਜ਼ੀ ਪਾ ਲਓ ਕਰੋੜਾਂ ਰੁਪਏ ਦੇ ਪਾ ਲਈਏ ਕਿਸੇ ਨੇ ਇਹਨੂੰ ਕੋਟ ਸਾਹਿਬ ਨਹੀਂ ਕਹਿਣਾ ਕੋਈ
ਸਤਨਾਮ
ਉਹ ਜਿਹੜਾ ਪੰਜਾਹ ਰੁਪਏ ਦਾ ਗੁਰੂ ਨਾਲ ਕੱਪੜਾ ਲੱਗ ਗਿਆ ਉਹ ਰੁਮਾਲਾ ਸਾਹਿਬ ਬਣ ਗਿਆ ਉਹ ਜਿਹੜੀ ਨਿੱਕੀ ਜੀ ਮੰਜੀ ਸਤਿਗੁਰਾਂ ਨਾਲ ਲੱਗ ਗਈ ਸਾਡਾ ਗੁਰੂ ਐਡਾ ਮਹਾਨ ਹੈ ਉਹ ਮੰਜੀ ਸਹਿਬ ਬਣ ਗਈ ਜਿਹੜੇ ਕਮਰੇ 'ਚ ਸਤਿਗੁਰੂ ਚਲੇ ਗਏ ਗੁਰਦੁਆਰਾ ਸਹਿਬ ਬਣ ਗਿਆ ਸਾਧ ਸੰਗਤ ਨਿੱਕੀ ਜੀ ਗਿੱਠਕ ਦਾ ਕੱਪੜਾ ਹੁੰਦਾ ਉਹਨੂੰ ਪਲਕ ਸਹਿਬ ਕਹਿੰਦੇ ਆ ਖੁਸ਼
ਸਤਨਾਮ
ਸਾਡਾ ਗੁਰੂ ਐਡਾ ਮਹਾਨ ਹੈ ਡੇਢ ਦੋ ਗਿੱਠ ਦਾ ਕੱਪੜਾ ਪਲਕ ਸਹਿਬ ਬਣ ਗਿਆ ਸਾਡੇ ਗੁਰੂ ਨੇ ਨਿੰਮ ਨੂੰ ਨਿੰਮ ਸਹਿਬ ਬਣਾ ਦਿੱਤਾ ਟਾਲੀ ਨੂੰ ਟਾਲੀ ਸਹਿਬ ਬਣਾ ਦਿੱਤਾ ਦੁੱਖ ਦੀ ਗੱਲ ਇਹ ਹੈ ਸਾਡੇ ਗੁਰੂ 'ਚ ਐਡੀ ਪਾਵਰ ਸੀ ਜਿਹਨੇ ਪੱਥਰਾਂ ਨੂੰ ਵੀ ਪੰਜਾ ਸਹਿਬ ਬਣਾਇਆ ਹੈ ਰੀਠਾ ਸਹਿਬ ਬਣਾਇਆ ਹੈ ਟਾਲੀ ਸਹਿਬ ਬਣਾਇਆ ਹੈ ਸਾਧ ਸੰਗਤ ਨਿੰਮ ਸਹਿਬ ਬਣਾਇਆ ਹੈ ਪਲਕ ਸਹਿਬ ਬਣਾਇਆ ਹੈ ਰੁਮਾਲਾ ਸਹਿਬ ਬਣਾਇਆ ਹੈ ਮੰਜੀ ਸਹਿਬ ਬਣਾਇਆ ਹੈ ਗੁਰਦੁਆਰਾ ਸਹਿਬ ਬਣਾਇਆ ਹੈ ਚੌਰ ਸਹਿਬ ਬਣਾਇਆ ਹੈ ਚੰਦੋਆ ਸਹਿਬ ਬਣਾਇਆ ਦੁੱਖ ਦੀ ਗੱਲ ਇਹ ਹੈ ਗੁਰੂ ਐਡਾ ਮਹਾਨ ਹੈ ਜਿਹੜਾ ਲੱਕੜ ਨੂੰ ਵੀ ਜਿਹੜਾ ਇੱਕ ਚੌਰ ਨੂੰ ਵੀ ਜਿਹੜਾ ਕੱਪੜੇ ਨੂੰ ਵੀ ਸਹਿਬ ਬਣਾ ਰਿਹਾ ਉਹ ਅਸੀਂ ਮਨਮੁੱਖਾਂ ਤੋਂ ਗੁਰਮੁਖ ਨਾ ਬਣੇ ਆਖ
ਸਤਨਾਮ
ਅਸੀਂ ਉਹੋ ਜਿਹੇ ਦੇ ਉਹੋ ਜਿਹੇ ਰਹਿ ਗਏ ਗੁਰੂ ਸਾਡਾ ਐਡਾ ਮਹਾਨ ਹੈ ਜਿਹੜਾ ਦਰਖਤਾਂ ਨੂੰ ਵੀ ਸਹਿਬ ਲਾਉਂਦਾ ਹੈ ਗੁਰੂ ਐਡਾ ਮਹਾਨ ਹੈ ਜਿਹੜਾ ਤਾੜੀ ਵਰਗੇ ਮਾੜੇ ਦਰਖਤ ਨੂੰ ਵੀ ਸਹਿਬ ਲਾ ਰਿਹਾ ਉਹਦੇ ਤੇ ਸ਼ਬਦ ਲਿਖਤਾ ਤੇ ਉਹਨੂੰ ਪੂਜਿਆ ਜਾ ਰਿਹਾ ਉਹ ਕਰਤਾਰਪੁਰ ਸਾਹਿਬ ਵਾਲੀ ਬੀੜ ਤਾੜੀ ਦੇ ਦਰਖਤ ਤੋਂ ਕਾਗਜ਼ ਬਣਿਆ ਉਹਦੇ ਤੇ ਲਿਖੀ ਹੋਈ ਹੈ ਸਾਰੀ ਉਹਨੂੰ ਵੀ ਮੱਥੇ ਟਿਕ ਰਹੇ ਨੇ ਐਡਾ ਸਤਿਕਾਰ ਸਾਡਾ ਸਤਿਕਾਰ ਨਹੀਂ ਹੋਏਗਾ ਬਿਲਕੁਲ ਸੌਖਾ ਪ੍ਰਮਾਣ ਦੇ ਦੇਣਾ ਪੈਰਾਂ 'ਚ ਪਾਈਆਂ ਸੀ ਜੁੱਤੀਆਂ ਜਮ੍ਹਾਂ ਕਰਾ ਕੇ ਆਇਓ ਕਹਿੰਦੇ ਜੋੜਾ ਸਾਹਿਬ ਆਖੋ ਸਤਨਾਮ ਜੁੱਤੀਆਂ ਤੋਂ ਜੋੜਾ ਘਰ ਚ ਵਰਤੋ ਪਾਣੀ ਬਾਲਟੀ ਭਰ ਕੇ ਲੰਗਰ ਚ ਵਰਤਾਓ ਕਹਿੰਦੇ ਜਲ ਬਦਲ ਗਿਆ ਨਾਮ ਘਰ ਚ ਰੋਟੀ ਇੱਥੇ ਆ ਕੇ ਪ੍ਰਸ਼ਾਦਾ ਪਰ ਦੁੱਖ ਦੀ ਗੱਲ ਇਹ ਹੈ ਪੈਰਾਂ ਚ ਜੁੱਤੀ ਜਿਹੜੀ ਪਾਈ ਸੀ ਜਦੋਂ ਗੁਰੂ ਘਰ ਚ ਆ ਗਈ ਤੇ ਜੋੜਾ ਬਣ ਗਈ ਤੇਰੇ ਪੈਰਾਂ ਚ ਪੈਣ ਦੀ ਦੇਰ ਫਿਰ ਜੁੱਤੀ ਬਣ ਜੂਗਾ ਕੋਈ ਸਤਨਾਮ
ਵਾਹਿਗੁਰੂ
ਸਾਡੇ ਨਾਲ ਸਪਰਸ਼ ਹੋ ਗਿਆ ਜਦੋਂ ਜੁੱਤੀ ਫੇਰ ਬਣ ਜਾਣੀ ਵਿਚਾਰੀ ਇੱਥੇ ਤੇ ਜੋੜਾ ਸਹਿਬ ਸਤਿਕਾਰ ਕਿੰਨਾ ਸਾਡੇ ਜੁੱਤੀ ਪਾਈ ਜੋੜਾ ਬਣ ਗਈ ਪਾਣੀ ਜਲ ਬਣ ਗਿਆ ਰੋਟੀਆਂ ਪ੍ਰਸ਼ਾਦੇ ਬਣ ਗਈਆਂ ਸਵਾਦ ਤੇ ਤਾਂ ਅਸੀਂ ਆਈਏ ਤੇ ਮਨਮੁਖ ਹੋਈਏ ਜਦੋਂ ਆਈਏ ਉਦੋਂ ਮਨਮੁਖ ਜਦੋਂ ਜਾਈਏ ਤੇ ਗੁਰਮੁਖ ਬਣ ਕੇ ਜਾਈਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਿਹੜੇ ਅੱਜ ਅੰਮ੍ਰਿਤ ਛੱਕ ਕੇ ਆਉਣਗੇ ਨਾ ਧਿਆਨ ਦਿਓ ਜਿਹੜੇ ਅੰਮ੍ਰਿਤ ਛੱਕ ਕੇ ਆਉਣਗੇ ਉਹਨਾਂ ਦੇ ਵਿੱਚ ਕਈ ਇਹੋ ਜਿਹੇ ਹੋਣਗੇ ਜਿਹੜੇ ਤਾਜ਼ੇ ਤਾਜ਼ੇ ਨਾਈ ਕੋਲ ਜਾ ਕੇ ਆਏ ਧਿਆਨ ਦਿਓ ਇਹ ਗੱਲ ਸੱਚੀ ਹੈ ਜਿਹੜੇ ਅਜੇ ਪਰਸੋਂ ਕੁ ਨਾਈ ਕੋਲ ਗਏ ਹੋਣਗੇ ਕੱਲ੍ਹ ਦੀਵਾਨ 'ਚ ਆਏ ਹੋਣਗੇ ਅੱਜ ਅੰਮ੍ਰਿਤ ਛਕਣ ਵਾਸਤੇ ਵੀ ਪਹੁੰਚ ਗਏ ਕਿੱਡੀ ਵੱਡੀ ਬਖਸ਼ਿਸ਼ ਹੈ ਉਹ ਸਾਹਿਬ ਬਣਨਗੇ ਸਾਹਿਬ ਦਾ ਨਾਮ ਜਪ ਕੇ ਇੱਕ ਨਾ ਇੱਕ ਦਿਨ ਉਹਦੇ ਵਿੱਚ ਅਭੇਦ ਹੋਣਗੇ ਸਾਧ ਸੰਗਤ ਗੁਰ ਕਿਰਪਾ ਜਹ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਮਿਲ ਜਾਣਗੇ ਇੱਕ ਦਿਨ ਅਭੇਦ ਹੋ ਜਾਣਗੇ ਸਾਧ ਸੰਗਤ ਜੀ ਕੀ ਪਤਾ ਲੱਗਦਾ ਕਦੋਂ ਬਖਸ਼ਿਸ਼ ਹੋ ਜਾਣੀ ਭਾਗ ਜਾਗਣ ਲੱਗਿਆ ਕੋਈ ਟਾਈਮ ਲੱਗਣਾ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ
ਸੋਈ ਜਾਗੀ
ਇੱਕ ਦਿਨ ਵਿੱਚ ਕੋਈ ਬੰਦਾ ਸੰਗਤ ਵਿੱਚ ਨਹੀਂ ਜੁੜ ਸਕਦਾ ਇਹ ਸੰਬੰਧ ਹੁੰਦਾ ਸੰਬੰਧ ਹੈ ਪਿਛਲੇ ਕਰਮ ਕੋਈ ਜਾਗਦੇ ਨੇ ਫਿਰ ਸੰਗਤ ਚ ਆਉਂਦੇ ਆ ਭਾਗ ਜਾਗਦੇ ਨੇ ਫਿਰ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਬਹੁਤ ਵੱਡੀ ਦਾਤ ਹੈ ਸੁਰ ਨਰ ਮੁੰਜਨ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਸੋ ਇਸ ਕਰਕੇ ਆਓ ਸੰਭਾਲੀਏ ਇਸ ਅਮੁੱਲੀ ਦਾਤ ਨੂੰ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਨੂੰ ਬਖਸ਼ੀ ਹੈ ਖਾਲਸਾ ਪੰਥ ਦੀ ਸਿਰਜਣਾ ਸਥਾਪਨਾ ਮੈਨੂੰ ਅੱਜ ਪ੍ਰੇਮੀ ਕਹਿ ਰਹੇ ਸੀ ਇਹ ਸੁਣਾਇਓ ਜੀ ਪਰ ਚਲੋ ਸ਼ਾਇਦ ਅੱਗੇ ਵੀ ਸੁਣਿਆ ਹੋਏਗਾ ਮੈਂ ਕੇਵਲ ਆਪ ਜੀ ਦੇ ਚਰਨਾਂ ਵਿੱਚ ਪ੍ਰਮਾਣ ਹੀ ਦੇ ਰਿਹਾ ਕਿਉਂਕਿ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸੰਬੰਧ ਵਿੱਚ ਉਹਨਾਂ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਸਮਾਗਮ ਰੱਖੇ ਆਪਾਂ ਉਹ ਵੀ ਥੋੜ੍ਹੀ ਜਿਹੀ ਵਿਚਾਰ ਕਰਨੀ ਆਪਣੇ ਕੋਲ ਸਮਾਂ ਸੀਮਤ ਹੈ ਕਿਉਂ ਕਿਉਂਕਿ ਪੰਜ ਪਿਆਰਿਆਂ ਨੇ ਆਉਣਾ ਅੰਮ੍ਰਿਤ ਛਕਾ ਕੇ ਲੈ ਕੇ ਆਉਣਾ ਸੰਗਤ ਨੂੰ ਸਟੇਜ ਤੇ ਆਪਾਂ ਅੱਜ ਉਹਨਾਂ ਦੇ ਦਰਸ਼ਨ ਵੀ ਕਰਨੇ ਨੇ ਉਹਨਾਂ ਸੰਗਤਾਂ ਦੇ ਵੀ ਦਰਸ਼ਨ ਕਰਨੇ ਨੇ ਜਿਹੜੇ ਅੰਮ੍ਰਿਤ ਛਕ ਕੇ ਆਉਣਗੇ ਸਮਾਂ ਆਪਣੇ ਕੋਲ ਸੀਮਤ ਹੈ ਵਿਚਾਰਾਂ ਆਪਾਂ ਬੜੀਆਂ ਕਰਨੀਆਂ ਨੇ ਸੋ ਸਾਧ ਸੰਗਤ ਧਿਆਨ ਦੇਣਾ ਖਾਲਸਾ ਪੰਥ ਸਜਾਇਆ ਸਾਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ ਅਣਖ ਨਾਲ ਜਿਉਣਾ ਸਿਖਾਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੋ ਤਿੰਨ ਦਿਨ ਪਹਿਲਾਂ ਵਿਸਾਖੀ ਲੰਘੀ ਹੈ ਸਾਰਿਆਂ ਨੇ ਬੜੀ ਧੂਮ ਧਾਮ ਨਾਲ ਵਿਸਾਖੀ ਦਾ ਦਿਹਾੜਾ ਮਨਾਇਆ ਹਰ ਗੁਰਦੁਆਰੇ ਖੰਡਪੜ ਸਾਹਿਬ ਹੋਏ ਹਰ ਥਾਂ ਨਿੱਕੇ ਮੋਟੇ ਵੱਡੇ ਸਮਾਗਮ ਹੋਏ ਜਿੰਨੇ ਕੋਈ ਯੋਗ ਸੀ ਸਮਾਗਮ ਕੀਤੇ ਅੰਮ੍ਰਿਤ ਸੰਚਾਰ ਹੋਏ ਬੜਾ ਕੁਝ ਹੋਇਆ ਪਰ ਸਾਧ ਸੰਗਤ ਜੀ ਜਿਵੇਂ ਆਪਾਂ 300 ਸਾਲੇ ਵੇਲੇ ਮਨਾਇਆ ਸੀ ਕਿੰਨਾ ਇਕੱਠ ਕਿੰਨੀ ਤਾਦਾਦ ਵਿੱਚ ਯਤਨ ਕੋਸ਼ਿਸ਼ ਕਰੋੜਾਂ ਰੁਪਇਆ ਖਰਚਿਆ ਗਿਆ ਕਰੋੜਾਂ ਪਰ ਚਲੋ ਉਸ ਹਿਸਾਬ ਨਾਲ ਝਾੜ ਨਹੀਂ ਨਿਕਲਿਆ ਸਤਨਾਮ
ਵਾਹਿਗੁਰੂ
ਜਿਹੜੇ ਹਿਸਾਬ ਨਾਲ ਪੈਸਾ ਖਰਚਿਆ ਗਿਆ ਪਰ ਧਰਮ ਪੈਸੇ ਨਾਲ ਨਹੀਂ ਵੱਧਦੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਧਰਮ ਰੋਹਬ ਨਾਲ ਨਹੀਂ ਵੱਧਦੇ ਧਰਮ ਕੋਈ ਹਥਿਆਰਾਂ ਨਾਲ ਵੀ ਨਹੀਂ ਵੱਧਦੇ ਵੀ ਯਾਦ ਰੱਖਣਾ ਧਰਮ ਡਾਂਗ ਨਾਲ ਨਹੀਂ ਵੱਧਦੇ ਡੰਡੇ ਨਾਲ ਨਹੀਂ ਵੱਧਦੇ ਧਰਮ ਤੇ ਪਿਆਰ ਨਾਲ ਵੱਧਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਪਿਆਰ ਹੀ ਐਸਾ ਹਥਿਆਰ ਹੈ ਜਿਹੜਾ ਸਾਡੇ ਧਰਮ ਨੂੰ ਪ੍ਰਫੁੱਲਤ ਕਰੇਗਾ ਪਿਆਰ ਨਾਲ ਪਰ ਕਈ ਵਾਰੀ ਧਰਮ ਨੂੰ ਆਂਚ ਨਾ ਆਵੇ ਸਾਡੇ ਧਰਮ ਨੂੰ ਕੋਈ ਆਂਚ ਨਾ ਆਵੇ ਸਾਡੇ ਜੀਵਨ ਨੂੰ ਕਈ ਵਾਰੀ ਹਥਿਆਰ ਚੁੱਕਣਾ ਵੀ ਪੈਂਦਾ ਪਰ ਧਿਆਨ ਦੇਣਾ ਹਥਿਆਰ ਦੇ ਪਿੱਛੇ ਵਿਚਾਰ ਵੀ ਹੋਣੀ ਬਹੁਤ ਜ਼ਰੂਰੀ ਹੈ। ਹੋਸ਼ ਤੋਂ ਬਾਅਦ ਜੋਸ਼, ਜੇ ਜੋਸ਼ ਹੋਵੇ ਤੇ ਹੋਸ਼ ਨਾ ਹੋਵੇ ਕੰਮ ਖਰਾਬ ਹੋ ਜਾਂਦਾ। ਹਥਿਆਰ ਚੱਲੇ ਮਗਰ ਵਿਚਾਰ ਹੋਣੀ ਬਹੁਤ ਜ਼ਰੂਰੀ ਹੈ। ਸਤਸੰਗ ਜੀ, ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਸਜਾਇਆ। ਖਾਲਸਾ ਨਾਮ ਨਾਮ ਹੈ, ਪੰਥ ਰਾਹ ਹੈ, ਮਾਰਗ ਹੈ। ਜਿਵੇਂ ਲਿਖਿਆ ਹੁੰਦਾ ਨਾ, ਬਾਬਾ ਪ੍ਰੇਮ ਸਿੰਘ ਮਾਰਗ, ਸੰਤ ਈਸ਼ਰ ਸਿੰਘ ਮਾਰਗ, ਸੰਤ ਕਰਮ ਸਿੰਘ ਮਾਰਗ ਰਾਹ। ਖਾਲਸਾ ਜਿਹਦੇ ਵਿੱਚ ਮਿਲਾਵਟ ਕੋਈ ਨਾ ਹੋਵੇ, ਖਾਲਸ ਹੋਵੇ, ਸ਼ੁੱਧ ਹੋਵੇ। ਪੰਥ, ਪੰਥ ਦਾ ਅਰਥ ਹੈ ਰਸਤਾ, ਰਾਹ। ਪੰਥ ਦਾ ਅਰਥ ਹੈ ਰਾਹ। ਔਰ ਇਹ ਰਸਤਾ ਬਣਿਆ ਕਿਵੇਂ ਹੈ? ਇਹ ਗੁਰੂ ਗੋਬਿੰਦ ਸਿੰਘ ਨੇ ਤੇ ਇਹ ਸੜਕ ਬਣਾਈ ਹੈ। ਰਾਹ ਗੁਰੂ ਨਾਨਕ ਸਾਹਿਬ ਕੱਢ ਗਏ ਸੀ। ਆਖੋ
ਸਤਨਾਮ।
ਨੀ ਗੁਰੂ ਨਾਨਕ ਨੇ ਰੱਖੀ ਹੈ, ਗੁਰੂ ਗੋਬਿੰਦ ਸਿੰਘ ਨੇ ਲੈਂਟਰ ਪਾਇਆ ਹੈ। ਨੀ ਤੋਂ ਬਿਨਾਂ ਵੀ ਲੈਂਟਰ ਨਹੀਂ ਪਏਗਾ, ਤੇ ਲੈਂਟਰ ਤੋਂ ਬਿਨਾਂ ਵੀ ਕਮਰਾ ਨਹੀਂ। ਨੀਂਹ ਵੀ ਜ਼ਰੂਰੀ ਹੈ ਤੇ ਲੈਂਟਰ ਵੀ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਮਹਿਲ ਦੀ ਨੀਂਹ ਰੱਖੀ ਹੈ, ਰਾਹ ਬਣਾਇਆ ਗੁਰੂ ਨਾਨਕ ਸਾਹਿਬ ਨੇ। ਜਿਵੇਂ ਆਪਾਂ ਸੜਕ ਬਣਾਉਣੀ ਹੋਵੇ ਨਾ, ਸੜਕ ਤੇ ਸੜਕ ਬਣਾਉਣ ਵੇਲੇ ਸਭ ਤੋਂ ਪਹਿਲਾਂ ਜ਼ਿਮੀਂਦਾਰਾਂ ਤੋਂ ਸਰਕਾਰ ਜ਼ਮੀਨ ਖਰੀਦਦੀ ਹੈ। ਜ਼ਮੀਨ ਖਰੀਦ ਕੇ ਫਿਰ ਉਹ ਰਾਹ ਬਣਦਾ ਪਹਿਲਾਂ। ਉਹਦੇ ਉੱਤੇ ਭਰਤ ਪਾਈ ਜਾਂਦੀ ਹੈ, ਮਿੱਟੀ ਪਾਈ ਜਾਂਦੀ ਹੈ, ਬੜੀ ਮਿਹਨਤ ਕਰਕੇ ਰਸਤਾ ਬਣਦਾ ਹੈ। ਜੇ ਨਵੀਂ ਸੜਕ ਬਣਾਉਣੀ ਹੋਵੇ ਬੜੀ ਮਿਹਨਤ ਕਰਨੀ ਪੈਂਦੀ ਹੈ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਸਾਹਿਬ ਨੇ ਚਲਾ ਦਿੱਤਾ ਪੰਥ, ਇਹ ਚਲਾਇਆ ਗੁਰੂ ਨਾਨਕ ਨੇ ਹੈ। ਸਤਸੰਗ ਜੀ, ਸਿੱਖ ਧਰਮ ਦੀ ਨੀਂਹ ਰੱਖੀ, ਸ਼ੁਰੂਆਤ ਕੀਤੀ, ਬੂਟਾ ਲਾ ਦਿੱਤਾ। ਦਸੇ ਪਾਤਸ਼ਾਹੀਆਂ ਨੇ ਫਿਰ ਉਹ ਰਾਹ ਸਾਫ ਕੀਤਾ। ਜਦੋਂ ਗੁਰੂ ਗੋਬਿੰਦ ਸਿੰਘ ਦੀ ਵਾਰੀ ਆਈ, ਗੁਰੂ ਨਾਨਕ ਸਾਹਿਬ ਨੇ ਇੱਕ ਵੱਖਰਾ ਰਾਹ ਬਣਾਇਆ, ਲੋਕਾਂ ਤੋਂ ਵੱਖਰਾ, ਸੰਸਾਰ ਤੋਂ ਵੱਖਰਾ ਇੱਕ ਰਾਹ ਬਣਾਇਆ। ਨਾਨਕ ਨਿਰਮਲ ਉੱਜਲ ਪੰਥ, ਉੱਜਲ ਪੰਥ ਚਲਾ ਦਿੱਤਾ। ਰਾਹ ਬਣਾਇਆ ਸੱਚਖੰਡ ਨੂੰ ਜਾਣ ਵਾਲਾ, ਜਿਹੜਾ ਸੰਸਾਰ ਤੋਂ ਨਿਰੰਕਾਰ ਤੱਕ ਜਾਵੇ, ਜਿਹੜਾ ਜੱਗ ਤੋਂ ਰੱਬ ਤੱਕ ਜਾਵੇ, ਉਹ ਰਾਹ ਗੁਰੂ ਨਾਨਕ ਸਾਹਿਬ ਨੇ ਬਣਾਇਆ। ਗੁਰੂ ਗੋਬਿੰਦ ਸਿੰਘ ਨੇ ਆਖਿਆ, ਰਾਹ ਤੇ ਗੁਰੂ ਨਾਨਕ ਨੇ ਬਣਾਇਆ, ਪਰ ਮੈਂ ਇਹਨੂੰ ਪੱਕਾ ਕਰਨਾ, ਸੜਕ ਬਣਾਉਣੀ ਹੈ। ਗੁਰੂ ਨਾਨਕ ਸਾਹਿਬ ਨੇ ਸਾਨੂੰ ਕੋਈ ਦਿੱਕਤ ਨਾ ਆਵੇ ਰਾਹ ਬਣਾਇਆ। ਗੁਰੂ ਗੋਬਿੰਦ ਸਿੰਘ ਨੇ ਸੋਚਿਆ, ਸੜਕ ਬਣਾ ਦਿਓ, ਸੜਕ ਹੋਵੇ ਤੇ ਚੱਲਣਾ ਸੌਖਾ ਹੁੰਦਾ, ਸੜਕ ਹੋਵੇ ਗੱਡੀ ਚੱਲਦੀ ਹੈ ਸੌਖੀ। ਇਹ ਜਿਹੜੀ ਸੜਕ ਬਣੀ ਹੈ ਨਾ, ਜਿਵੇਂ ਇੱਕ ਠੇਕੇਦਾਰ ਨੂੰ ਸੜਕ ਬਣਾਉਣ ਵਾਸਤੇ ਇੱਟਾਂ ਦੀ ਲੋੜ ਹੈ, ਸੜਕ ਬਣਾਉਣ ਵਾਸਤੇ ਰੋੜਿਆਂ ਦੀ ਲੋੜ ਹੈ, ਸੜਕ ਬਣਾਉਣ ਵਾਸਤੇ ਬਜਰੀ ਦੀ ਲੋੜ ਹੈ, ਸੜਕ ਬਣਾਉਣ ਵਾਸਤੇ ਰੇਤੇ ਦੀ ਲੋੜ ਹੈ, ਸੜਕ ਬਣਾਉਣ ਵਾਸਤੇ ਲੁੱਕ ਦੀ ਲੋੜ ਹੈ। ਗੁਰੂ ਗੋਬਿੰਦ ਸਿੰਘ ਨੇ ਸੜਕ ਬਣਾਈ ਹੈ ਗੁਰੂ ਨਾਨਕ ਦੇ ਰਾਹ ਦੇ ਉੱਤੇ। ਉਹ ਸੜਕ ਬਣਾਉਣ ਵਾਸਤੇ ਜਿੱਥੇ ਰੋੜੇ ਪੈਣੇ ਸੀ, ਜਿੱਥੇ ਬਜਰੀ ਪੈਣੀ ਸੀ ਉੱਥੇ ਆਪਣੇ ਪੁੱਤਰਾਂ ਦੀਆਂ ਹੱਡੀਆਂ, ਤੇ ਜਿੱਥੇ ਲੁੱਕ ਪੈਣੀ ਸੀ ਉੱਥੇ ਖੂਨ ਪਾਇਆ। ਖੁਸਤਨਾ
ਸ੍ਰੀ ਵਾਹਿਗੁਰੂ ਸ੍ਰੀ ਅਕਾਲ।
ਆਪਣੇ ਸਾਹਿਬਜ਼ਾਦਿਆਂ ਦਾ ਖੂਨ ਪਾਇਆ ਹੈ ਲੁੱਕ ਦੀ ਥਾਂ ਤੇ। ਇਹ ਰਾਹ ਐਵੇਂ ਬਣ ਗਿਆ, ਇਹ ਪੰਥ ਐਵੇਂ ਬਣ ਗਿਆ? ਨਹੀਂ ਨਹੀਂ, ਇਹ ਬਹੁਤ ਮਿਹਨਤ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਆਪਣੇ ਸਾਹਿਬਜ਼ਾਦਿਆਂ ਦਾ ਖੂਨ ਵੀ ਪਾਤਾ, ਹੱਡੀਆਂ ਵੀ ਪਾਤੀਆਂ, ਸਰਵੰਸ ਵਾਰਤਾ, ਲੈ ਤੇਰੇ ਵਾਸਤੇ ਰਾਹ ਬਣਾਇਆ, ਹੁਣ ਤੈਨੂੰ ਕੋਈ ਦਿੱਕਤ ਨਹੀਂ ਆਏਗੀ, ਤੁਰ ਆ ਜਾ। ਸਤਿਗੁਰਾਂ ਨੇ ਆਖਿਆ, ਰਾਹ ਬਣਾਇਆ ਤੂੰ ਆ ਤੇ ਤੁਰ ਇਹਦੇ ਉੱਤੇ। ਪਰ ਦੁੱਖ ਦੀ ਗੱਲ ਇਹ ਹੈ, ਦੁੱਖ ਨਾਲ ਕਹਿਣਾ ਪਏਗਾ, ਸਾਨੂੰ ਉਹ ਰਾਹ ਪਸੰਦ ਨਹੀਂ ਆਇਆ। ਅਸੀਂ ਆਖਿਆ, ਮਹਾਰਾਜ ਤੁਹਾਨੂੰ ਤੁਹਾਡਾ ਰਸਤਾ ਮੁਬਾਰਕ, ਅਸੀਂ ਤੇ ਉੱਥੇ ਜਾਵਾਂਗੇ ਜਿੱਥੇ ਦਾੜੀ ਵੀ ਕਟਾਈ ਜਾਈਏ ਤੇ ਫਿਰ ਵੀ ਸਰ ਜੇ। ਆਖੋ ਸਤਨਾਮ। ਸਾਨੂੰ ਤੁਹਾਡੇ ਰਾਹ ਦੀ ਲੋੜ ਨਹੀਂ,
ਅਸੀਂ ਤੇ ਉਹ ਰਾਹ ਤੇ ਤੁਰਾਂਗੇ ਜਿੱਥੇ ਸਸਤਾ ਰੱਬ ਹੋਵੇ, ਤੇ ਤੁਰ ਉੱਥੇ ਪਏ ਜਿਨ੍ਹਾਂ ਦੀਆਂ ਕੁਰਬਾਨੀਆਂ ਕੋਈ ਇਤਿਹਾਸ ਕੋਈ, ਜਿਨ੍ਹਾਂ ਦਾ ਕੋਈ ਵੀ ਪੜੋਗੇ ਵੀ ਕੁਰਬਾਨੀਆਂ ਕਿੰਨੀਆਂ ਨੇ, ਕਿੰਨਿਆਂ ਨੇ ਪੁੱਤਰ ਵਾਰੇ ਨੇ, ਇਹਨਾਂ ਨੇ ਆਨੰਦ ਪਰਿਵਾਰ ਛੱਡੇ ਨੇ ਜਾਂ ਘਰ ਛੱਡੇ ਨੇ, ਕੀ ਕੁਰਬਾਨੀ ਹੈ ਵੇਖੋਗੇ ਤੇ ਕੁਛ ਵੀ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ, ਉਹਨਾਂ ਦੇ ਸਾਹਮਣੇ ਤੇ ਕੋਈ ਟਿਕ ਨਹੀਂ ਸਕਦਾ। ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ, ਅਕਾਲ ਪੁਰਖ ਦੀ ਜਾਹਰਾ ਮੂਰਤ ਗੁਰ ਗੋਬਿੰਦ ਅਖਵਾਇਆ, ਚਾਰ ਪੁੱਤਰ ਗੁਰਾਂ ਧਰਮ ਤੋਂ ਵਾਰੇ ਫਿਰ ਵੀ ਸ਼ੁਕਰ ਮਨਾਇਆ, ਦੇ ਕੇ ਪਹੁਲ ਖੰਡੇ ਧਾਰ ਦੀ ਖਾਲਸਾ ਪੰਥ ਸਜਾਇਆ, ਦਿੱਲੀ ਦੇ ਵੱਲ ਪਿਤਾ ਤੋਰ ਕੇ ਡੁੱਬਦਾ ਧਰਮ ਬਚਾਇਆ, ਉਹ ਤਾਂ ਹੀ ਉਹ ਕਲਗੀਆਂ ਵਾਲਿਆ ਤੈਨੂੰ ਸਭ ਨੇ ਸੀਸ
ਨਵਾਇਆ
ਨਵਾਇਆ। ਮਾਂ ਗੁਜਰੀ ਦੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ, ਮਾਂ ਗੁਜਰੀ ਦੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ, ਜ਼ਰੂਰੀ ਸੂਚਨਾ ਹੈ। ਕੋਈ ਭਾਈ ਕੁਲਦੀਪ ਸਿੰਘ ਪਟਨੂਰੇ ਤੋਂ ਆਏ ਹੋਏ, ਉਹਨਾਂ ਦੇ ਘਰ ਵਿੱਚ ਕੋਈ ਜ਼ਰੂਰੀ ਕੰਮ ਪੈ ਗਿਆ, ਜਿੱਥੇ ਵੀ ਆਵਾਜ਼ ਸੁਣਦੇ ਹੁਣ ਉੱਠ ਕੇ ਚਲੇ ਜਾਣ। ਭਾਈ ਕੁਲਦੀਪ ਸਿੰਘ ਪਟਨੂਰੇ ਪਿੰਡ ਤੋਂ, ਪੜੋ ਪਿਆਰ ਨਾਲ।
ਹੋਰ ਕੋਈ ਨਹੀਂ ਹੋ ਸਕਦਾ ਜਨ, ਹੋਰ ਕੋਈ ਨਹੀਂ ਹੋ ਸਕਦਾ, ਹੋਰ ਕੋਈ ਨਹੀਂ ਹੋ ਸਕਦਾ ਜਨ, ਹੋਰ ਕੋਈ ਨਹੀਂ ਹੋ ਸਕਦਾ ਜਨ, ਹੋਰ ਕੋਈ ਨਹੀਂ ਹੋ ਸਕਦਾ ਜਨ, ਹੋਰ ਕੋਈ ਨਹੀਂ ਹੋ ਸਕਦਾ, ਹੋ ਮਾਂ ਗੁਜਰੀ ਦੇ ਚੰਨ ਵਰਗਾ ਜਨ, ਹੋਰ ਕੋਈ ਨਹੀਂ ਹੋ ਸਕਦਾ, ਮਾਂ ਗੁਜਰੀ ਦੇ ਚੰਨ ਵਰਗਾ ਜਨ, ਹੋਰ ਕੋਈ ਨਹੀਂ
ਨਾ ਕੋਈ ਆਇਆ ਤੇ ਨਾ ਕੋਈ ਆਉਂਦਾ। ਜੋ ਮਹਾਨ ਕੁਰਬਾਨੀ ਸਤਿਗੁਰੂ ਕਰ ਗਏ ਉਹਨਾਂ ਵਰਗਾ ਨਹੀਂ ਕੋਈ ਹੋਏਗਾ। ਤੇ ਸਤਿਗੁਰਾਂ ਦਾ ਹੁਕਮ ਸਾਡੇ ਵਾਸਤੇ ਇਹ ਸੀ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਿਓ ਚਾਹੇ ਖੋਜ ਸ਼ਬਦ ਮੈਂ
ਲੇਹ
ਲੇਹ। ਸਤਿਗੁਰੂ ਕਹਿੰਦੇ ਗੁਰੂ ਗ੍ਰੰਥ ਜੀ ਮੰਨਿਓ, ਮੰਨਿਓ ਕਿਵੇਂ, ਪ੍ਰਗਟ ਗੁਰਾਂ ਕੀ ਦੇ ਸਮਝ ਕੇ ਮੰਨਣਾ। ਆਪਾਂ ਕੀ ਕੀਤਾ ਲੋਕਾਂ ਨੇ, ਆਪਾਂ ਗਰਮੀ ਦੇ ਵਿੱਚ ਕੂਲਰ ਲਾਉਣੇ ਸ਼ੁਰੂ ਕਰਤੇ ਤੇ ਸਰਦੀ ਚ ਕੰਬਲ ਪਾਉਣੇ ਸ਼ੁਰੂ ਕਰਤੇ, ਵੀ ਇਹ ਤੇ ਦੇਹ ਹੈ, ਦੇਹ ਕਰਕੇ ਮੰਨਾਂਗੇ। ਹੁਣ ਆਪਾਂ ਦੇਹ ਕਰਕੇ ਕਿਵੇਂ ਮੰਨਦੇ ਹਾਂ, ਵੀ ਆਪਾਂ ਕੂਲਰ ਲਾ ਤਾ, ਪੱਖਾ ਲਾ ਤਾ, ਗਰਮ ਰੁਮਾਲਾ ਪਾ ਤਾ, ਵੀ ਦੇਹ ਕਰਕੇ ਮੰਨ ਲਿਆ। ਸਤਿਗੁਰਾਂ ਦਾ ਹੁਕਮ ਹੈ ਪ੍ਰਗਟ ਗੁਰਾਂ ਕੀ ਦੇਹ, ਵੀ ਦੇਹ ਕਰਕੇ ਮੰਨੋ। ਆਪਾਂ ਸਾਰੇ ਮੰਨਦੇ, ਪਰ ਜੇ ਕਿਸੇ ਨੇ ਸਵਾਲ ਕਰਤਾ ਕੋਈ ਹੋਰ ਧਰਮ ਵਾਲਾ ਆ ਕੇ ਕਹਿ ਦੇ ਵੀ ਤੁਸੀਂ ਤੇ ਕਹਿੰਦੇ ਹੋ ਪ੍ਰਗਟ ਗੁਰਾਂ ਕੀ ਦੇਹ, ਵੀ ਅਸੀਂ ਦੇਹ ਕਰਕੇ ਮੰਨਦੇ ਹਾਂ, ਰੁਮਾਲੇ ਵੀ ਪਾਉਂਦੇ ਹਾਂ, ਕੂਲਰ ਵੀ ਲਾਉਂਦੇ ਹਾਂ, ਏਸੀ ਵੀ ਲਾਉਂਦੇ ਹਾਂ, ਤੇ ਜਦੋਂ ਸਿਆਲ ਹੋਵੇ ਉਦੋਂ ਰਜਾਈ ਵੀ ਪਾਉਂਦੇ ਹਾਂ। ਜੇ ਕਿਸੇ ਨੇ ਪੁੱਛ ਲਿਆ ਵੀ ਇਸ਼ਨਾਨ ਕਿਉਂ ਨਹੀਂ ਕਰਾਉਂਦੇ, ਸਰੀਰ ਨੂੰ ਤੇ ਇਸ਼ਨਾਨ ਦੀ ਵੀ ਲੋੜ ਹੈ, ਫਿਰ ਕੀ ਜਵਾਬ। ਜੇ ਕਿਸੇ ਨੇ ਸਵਾਲ ਕਰਤਾ ਵੀ ਇਸ਼ਨਾਨ ਵੀ ਕਰਾਇਆ ਕਰੋ, ਦਾਤਨ ਵੀ ਰੱਖਿਆ ਕਰੋ, ਫੇਰ ਕੀ ਜਵਾਬ ਹੈ ਸਾਡੇ ਕੋਲ? ਇਹਦਾ ਅਰਥ ਕੀ ਸੀ? ਉਲਟ ਸਮਝ ਗਏ, ਮੰਨ ਲਿਆ ਦੇ ਕਰਕੇ ਰੁਮਾਲਾ ਪਾ ਤਾ ਗਰਮ, ਜਿਵੇਂ ਮੇਰੇ ਸਰੀਰ ਨੂੰ ਹੁਣ ਠੰਡ ਲੱਗਦੀ, ਸਤਿਗੁਰਾਂ ਨੂੰ ਵੀ ਠੰਡ ਲੱਗਦੀ, ਰਜਾਈ ਪਾ ਦਿਓ, ਮੰਨ ਲਿਆ। ਜਾਂ ਅਸੀਂ ਏਸੀ ਲਾ ਲਿਆ ਜਾਂ ਕੂਲਰ ਲਾ ਲਿਆ, ਇਹਦਾ ਮਤਲਬ ਇਹ ਹੋ ਗਿਆ ਵੀ ਮੇਰੇ ਸਰੀਰ ਨੂੰ ਗਰਮੀ ਲੱਗਦੀ, ਸਤਿਗੁਰਾਂ ਨੂੰ ਗਰਮੀ ਲੱਗਦੀ, ਤੇ ਏਸੀ ਲਾ ਦਿਓ, ਮੰਨ ਲਿਆ ਦੇ ਕਰਕੇ? ਨਹੀਂ, ਇਹਦਾ ਅਰਥ ਸੀ ਬਾਣੀ ਨੂੰ ਇੰਜ ਸੁਣੀ ਜਿਵੇਂ ਦੇਹ ਕੋਲ ਬਹਿ ਕੇ ਸੁਣੀ ਦੀ, ਤੂੰ ਪ੍ਰਗਟ ਗੁਰਾਂ ਕੀ ਦੇ, ਇੰਜ ਸਮਝੀ ਵੀ ਸਤਿਗੁਰੂ ਪ੍ਰਗਟ ਨੇ, ਇੰਜ ਮੰਨੀ ਦਸੇ ਪਾਤਸ਼ਾਹੀਆਂ ਪ੍ਰਗਟ ਬੈਠੀਆਂ ਨੇ, ਇਹ ਮੰਨੀ। ਆਪਾਂ ਕਹਿ ਧਰਮਾਲੇ ਚੜ੍ਹਾਤੇ ਤੇ ਮੰਨ ਲਿਆ ਪ੍ਰਗਟ ਗੁਰਾਂ ਕੀ ਦੇ, ਵੀ ਦੇਹ ਕਰਕੇ ਮੰਨੋ, ਗੁਰੂ ਗ੍ਰੰਥ ਸਾਹਿਬ ਨੂੰ ਦੇਹ ਕਰਕੇ ਨਹੀਂ। ਅਸੀਂ ਸਤਿਗੁਰਾਂ ਦੀ ਬਾਣੀ ਇੰਜ ਸੁਣਨੀ ਹੈ ਜਿਵੇਂ ਸਿੱਖ ਸੁਣਦੇ ਸੀ ਗੁਰੂ ਨਾਨਕ ਸਾਹਿਬ ਕੋਲ ਬਹਿ ਕੇ, ਇੰਜ ਸਮਝਣਾ ਸਤਿਗੁਰੂ ਸਾਹਮਣੇ ਬੈਠੇ ਨੇ, ਦੇਹ ਬੈਠੀ ਹੈ, ਭਾਵ ਦਸੇ ਪਾਤਸ਼ਾਹੀਆਂ ਹੀ ਬੈਠੀਆਂ ਨੇ, ਅਸੀਂ ਸਰੀਰ ਕੋਲ ਬਹਿ ਕੇ ਸੁਣ ਰਹੇ ਹਾਂ, ਇਹ ਗ੍ਰੰਥੀ ਨਹੀਂ ਬੋਲ ਰਿਹਾ, ਹੁਕਮਨਾਮਾ ਸਤਿਗੁਰੂ ਦੇ ਰਹੇ ਨੇ, ਇਹ ਹੈ ਦੇਹ ਕਰਕੇ ਮੰਨਣਾ। ਪਰ ਜਦੋਂ ਦੇਹ ਕਰਕੇ ਮੰਨਾਂਗੇ ਫਿਰ ਭੈ ਹੋਏਗਾ, ਅੰਦਰ ਡਰ ਹੋਏਗਾ, ਜੇ ਦੇਹ ਕਰਕੇ ਨਾ ਮੰਨਿਆ ਫਿਰ ਭੈ ਖਤਮ। ਜਿਵੇਂ ਹੁਣ ਮੈਂ ਆਇਆ ਸੀ, ਮੈਂ ਰਾਤ ਤੁਹਾਡੇ ਚਰਨਾਂ 'ਚ ਬਹੁਤ ਬੇਨਤੀਆਂ ਕੀਤੀਆਂ, ਇੱਕ ਨਹੀਂ ਕੀਤੀ, ਕਸਰ ਤੇ ਨਹੀਂ ਸੀ ਕੋਈ ਛੱਡੀ, ਪਰ ਪਤਾ ਨਹੀਂ ਕੀ ਗੱਲ ਸਮਝੇ ਫੇਰ, ਅੱਜ ਫੇਰ ਵੀ ਜਦੋਂ ਮੈਂ ਆਇਆ ਉਦੋਂ ਵੀ ਭੱਜ ਭੱਜ ਕੇ ਕਈ ਪੈਰਾਂ ਨੂੰ ਹੱਥ ਲਾਉਂਦੇ ਸੀ, ਤੇ ਬਹੁਤ ਪ੍ਰੇਮ ਨਾਲ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਸੀ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਰ ਤੇ ਭਰੋਸਾ ਨਹੀਂ ਵੀ ਮੱਥਾ ਸਤਿਗੁਰਾਂ ਨੂੰ ਟੇਕਦਾ ਤੇ ਬਸ ਠੀਕ ਹੈ? ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰ ਦਿੱਤੀ ਹੈ, ਏਦੂ ਵੱਡਾ ਤੇ ਕੋਈ ਹੈ ਹੀ ਨਹੀਂ, ਸਾਡਾ ਸਤਿਗੁਰਾਂ ਤੇ ਭਰੋਸਾ ਨਹੀਂ, ਮੱਥਾ ਉੱਥੇ ਟੇਕ ਲਿਆ, ਫਿਰ ਸੋਚਿਆ ਖਰੇ ਗੱਲ ਨਾ ਬਣੀ ਹੈ ਕਿ ਨਹੀਂ ਬਣੀ, ਬਾਬਿਆਂ ਨੂੰ ਟੇਕ ਲਓ, ਕਿੱਥੇ ਹੈ ਸਾਡਾ ਜੀਵਨ? ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨੋ, ਸਤਿਗੁਰੂ ਸਾਹਮਣੇ ਬੈਠੇ ਨੇ, ਮੈਨੂੰ ਵੇਖਣਗੇ, ਹੁਣ ਇੱਥੇ ਸਿਰ ਝੁਕਾਉਂਦਾ ਸੀ ਹੁਣ ਉੱਥੇ ਝੁਕਾਉਣ ਲੱਗ ਪਿਆ, ਸਤਿਗੁਰੂ ਤੇ ਵੇਖ ਰਹੇ ਨੇ, ਹਰ ਥਾਂ ਵੇਖਦੇ ਨੇ, ਹਰ ਸਮੇਂ ਵੇਖਦੇ ਨੇ, ਹਰ ਪਲ ਵੇਖਦੇ ਨੇ, ਹਰ ਸਮੇਂ ਸੁੱਤਿਆਂ ਉੱਠਦਿਆਂ ਖਾਂਦਿਆਂ ਪੀਂਦਿਆਂ ਨਿਤਨੇਮ ਕਰਦਿਆਂ ਸਿਮਰਨ ਕਰਦਿਆਂ ਸਤਸੰਗ ਕਰਦਿਆਂ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਵੇਖਦੇ ਨੇ, ਜਦੋਂ ਠੇਕੇ ਤੇ ਜਾਂਦਾ ਉਦੋਂ ਵੀ ਵੇਖਦੇ ਨੇ, ਉਦੋਂ ਅੱਖਾਂ ਬੰਦ ਥੋੜਾ ਕਰ ਲੈਂਦੇ ਨੇ ਵੀ ਸਵੇਰ ਵਿੱਚ ਉੱਠ ਕੇ ਕਿਰਪਾਨ ਪਾਲੀ, ਰਾਤ ਤੇ ਠੇਕੇ ਤੇ ਸੀ, ਸਤਿਗੁਰਾਂ ਨੂੰ ਭੁੱਲੇ ਨਹੀਂ ਅਸੀਂ। ਸਤਸੰਗ ਜੀ, ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨਣਾ, ਸਤਿਗੁਰੂ ਸਾਹਮਣੇ ਨੇ, ਹੁਣ ਮੇਰੀ ਬੇਨਤੀ ਹੈ ਕਿਤੇ ਇਹ ਨਾ ਕੰਮ ਕਰਿਓ ਵੀ ਪੱਖੇ ਬੰਦ ਕਰ ਦਿਓ ਜਾ ਕੇ ਕੂਲਰ, ਵੀ ਹੁਣ ਕੀ ਲੋੜ ਹੈ ਕੂਲਰ ਲਾਉਣ ਦੀ, ਆਪਾਂ ਆਪਣੇ ਤੇ ਲਾਓ, ਕੋਈ ਗ੍ਰੰਥੀ ਬੈਠਾ ਹੋਵੇ ਤੇ ਜਾ ਕੇ ਚੁੱਕ ਕੇ ਬੱਚਿਆਂ ਤੇ ਲਾ ਦੇ ਵੀ ਚਲੋ ਹੁਣ ਮਾਰਨ ਨੂੰ ਕੀ ਲੋੜ ਹੈ ਕੂਲਰ ਦੀ, ਉਲਟ ਨਾ ਕਰਿਓ ਕੰਮ। ਇਹ ਹੈ ਸਾਡੀ ਸ਼ਰਧਾ, ਇਹ ਸਾਡੀ ਸ਼ਰਧਾ ਹੈ, ਇਹ ਹੋਰ ਚੈਪਟਰ ਹੈ, ਇਹ ਹੋਰ ਵਿਸ਼ਾ। ਜਿਹੜਾ ਕੂਲਰ ਲਾਉਣਾ, ਏਸੀ ਲਾਉਣਾ, ਗਰਮ ਰੁਮਾਲੇ ਪਾਉਣੇ, ਇਹ ਸਾਡੀ ਸ਼ਰਧਾ ਹੈ, ਇਹ ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨਣਾ ਨਹੀਂ। ਕਿਉਂਕਿ ਅਸੀਂ ਕੂਲਰ ਥੱਲੇ ਪਏ ਹਾਂ, ਸਾਡੀ ਭਾਵਨਾ ਹੈ ਇਹ ਬਾਣੀ ਧੁਰ ਦਰਗਾਹ ਚੋਂ ਆਈ ਹੈ, ਸਤਿਗੁਰਾਂ ਦੀ ਉਚਾਰੀ ਹੋਈ ਹੈ, ਪੱਖਾ ਲਾਓ ਕੂਲਰ ਲਾਓ ਇਹ ਸਾਡੀ ਭਾਵਨਾ ਹੈ, ਇਹ ਦੇਹ ਕਰਕੇ ਮੰਨਣਾ ਨਹੀਂ ਹੈ, ਇਹ ਭਾਵਨਾ ਰੱਖਣੀ ਹੈ, ਭਾਵਨਾ ਬਣਾ ਕੇ ਰੱਖਣੀ ਹੈ, ਆਪਣੀ ਸ਼ਰਧਾ ਬਣਾ ਕੇ ਰੱਖਣੀ ਹੈ, ਪਰ ਦੇਹ ਕਰਕੇ ਮੰਨਣਾ ਹੈ, ਗੁਰੂ ਦਾ ਹੁਕਮ ਮੰਨਣਾ ਸਰੀਰ ਕਰਕੇ ਵੀ ਮੈਨੂੰ ਆਹ ਹੁਕਮ ਕੀਤਾ। ਹੁਕਮਨਾਮਾ ਜਦੋਂ ਆਉਂਦਾ ਇਹ ਨਹੀਂ ਕਿ ਖੰਡ ਪਾਠ ਕਰਾਇਆ ਜਿਹਨੇ ਉਹਦੇ ਵਾਸਤੇ ਹੁਕਮਨਾਮਾ, ਜਾਂ ਜਿਹਨੇ ਦੀਵਾਨ ਲਵਾਏ ਪਿੰਡ ਪ੍ਰਬੰਧਕਾਂ ਵਾਸਤੇ ਹੁਕਮਨਾਮਾ, ਦੀਵਾਨ ਲਾਉਣ ਵਾਲੇ ਪ੍ਰਤੀ ਹੁਕਮਨਾਮਾ ਨਹੀਂ, ਜਿਹੜਾ ਹੁਕਮ ਹੈ ਉਹ ਸਾਡੇ ਸਾਰਿਆਂ ਵਾਸਤੇ, ਇਹ ਸਮਝਣਾ ਹੈ, ਇਹ ਗ੍ਰੰਥੀ ਸਿੰਘ ਨਹੀਂ, ਇਹ ਸਤਿਗੁਰਾਂ ਦਾ ਹੁਕਮ ਹੈ। ਸਵੇਰ ਵੇਲੇ ਗ੍ਰੰਥੀ ਸਿੰਘ ਬੋਲਦਾ ਤੇ ਇਹ ਸਤਿਗੁਰਾਂ ਦਾ ਹੁਕਮ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ, ਦੇ ਕਰਕੇ ਮੰਨਣਾ, ਸਤਿਗੁਰਾਂ ਦਾ ਹੁਕਮ ਮੰਨਣਾ ਸੀ, ਪਰ ਉਹ ਹੈ ਨਹੀਂ ਸਾਡੇ ਕੋਲ। ਆਓ ਆ ਧਾਰਨਾ ਪੜੋ, ਗੁਰੂ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਨੂੰ, ਤੇ ਸੰਗਤ ਕਰਨੀ ਸਾਧੂਆਂ ਦੀ। ਹੁਣ ਸਾਧੂਆਂ ਦੀ ਸੰਗਤ ਰਾਗੀਆਂ ਦੀ, ਢਾਡੀਆਂ ਦੀ, ਕਥਾ ਵਾਚਕਾਂ ਦੀ, ਗ੍ਰੰਥੀਆਂ ਦੀ, ਗੁਰਮੁਖਾਂ ਦੀ ਸੰਗਤ ਕਰਨੀ ਹੈ। ਸਾਧੂ ਚੋਲਿਆਂ ਕਰ ਚੋ ਇਹ ਨਮਤ ਸਮਝ ਲਿਓ ਕਿਤੇ ਮੈਂ ਕਹਿੰਦਾ ਵੀ ਤੁਸੀਂ ਉਹਨਾਂ ਦੀ ਸੰਗਤ ਕਰੋ ਜਿਹੜੇ ਧਾਰ ਨਹੀਂ ਪੜ੍ਹਦੇ ਨੇ, ਨਹੀਂ। ਇਹਦਾ ਮਤਲਬ ਸਾਧੂਆਂ ਦੀ ਸੰਗਤ ਕਰਨੀ, ਰੱਬ ਦੇ ਪਿਆਰਿਆਂ ਦੀ ਸੰਗਤ ਹਰ ਸਮੇਂ ਕਰਦੇ ਰਹਿਣਾ, ਤੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੀ ਮੰਨਣਾ। ਗੁਰੂ ਨਹੀਂ ਕਹਿਣਾ ਕਿਸੇ ਨੂੰ, ਗੁਰੂ ਵਾਂਗੂ ਮੱਥੇ ਨਹੀਂ ਟੇਕਣਾ। ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਰਹਿਣਗੇ।
ਗੁਰੂ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਨੂੰ, ਸੰਗਤ ਕਰਨੀ ਸਾਧੂਆਂ। ਗੁਰੂ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਨੂੰ, ਸੰਗਤ ਕਰਨੀ ਸਾਧੂਆਂ ਦੀ। ਗੁਰੂ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਨੂੰ, ਸੰਗਤ ਕਰਨੀ ਸਾਧੂਆਂ ਦੀ। ਗੁਰੂ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਨੂੰ, ਸੰਗਤ ਕਰਨੀ ਸਾਧੂਆਂ ਦੀ। ਗੁਰੂ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਨੂੰ, ਸੰਗਤ ਕਰਨੀ ਸਾਧੂਆਂ ਦੀ। ਗੁਰੂ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, ਸੰਗਤ ਕਰਨੀ ਸਾਧੂਆਂ ਦੀ। ਗੁਰੂ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਨੂੰ, ਸੰਗਤ ਕਰਨੀ
ਸਤਿਕਾਰ ਸਭ ਦਾ ਕਰਨਾ, ਭਾਵੇਂ ਕੋਈ ਰਾਗੀ ਹੋਵੇ, ਭਾਵੇਂ ਕੋਈ ਢਾਡੀ ਹੋਵੇ, ਚਾਹੇ ਕੋਈ ਕਥਾ ਵਾਚਕ ਹੋਵੇ, ਭਾਵੇਂ ਗ੍ਰੰਥੀ ਹੋਵੇ, ਭਾਵੇਂ ਗੁਰੂ ਦੀਆਂ ਗੱਲਾਂ ਸੁਣਾਵੇ, ਭਾਵੇਂ ਪੈਂਟ ਕੋਟ ਪਾਇਆ ਹੋਵੇ। ਕੱਪੜੇ ਨਹੀਂ ਵੇਖਣੇ, ਉਹਨਾਂ ਦਾ ਸਤਿਕਾਰ ਕਰਨਾ ਜਿਹੜਾ ਗੁਰੂ ਦੀ ਗੱਲ ਸੁਣਾਵੇ। ਜੋੜੇ ਸਾਨੂੰ ਸ਼ਬਦ ਨਾਲ, ਜੋੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ। ਸਤਿਕਾਰ ਸਭ ਦਾ, ਸੰਗਤ ਕਰਨੀ ਰੱਬ ਦੇ ਪਿਆਰਿਆਂ ਦੀ। ਸਾਧੂ ਦਾ ਸੰਗ ਤੇ ਨਾਮ ਦਾ ਰੰਗ, ਸੰਗਤ ਕਰਨੀ ਦੀ ਸਾਧੂਆਂ ਦੀ, ਸੰਗਤ ਕਰਨੀ ਦੀ ਸੰਗਤ ਸਾਧੂਆਂ ਦੀ, ਸੰਗਤ ਕਰਨੀ ਦੀ 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 ਸਾਧੂਆਂ ਦੀ। ਗੁਰੂ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਨੂੰ, ਸੰਗਤ ਕਰਨੀ ਸਾਧੂਆਂ ਦੀ। ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਨੂੰ, ਸੰਗਤ ਕਰਨੀ ਸਾਧੂਆਂ ਦੀ। ਗੁਰੂ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਨੂੰ, ਸਾਹਿਬ ਨੂੰ। ਸੰਗਤ ਕਰਨੀ ਹੈ ਤੇ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣਾ ਹੈ। ਇੱਕੋ ਸਿਮਰੋ ਨਾਨਕਾ ਜਲ ਥਰਿਆ ਸਮਾਏ, ਦੂਜਾ ਕਾਹੇ ਸਿਮਰੀਏ ਜੰਮੇ ਤੇ ਮਰ ਜਾਏ। ਜਿਹੜਾ ਜੰਮਦਾ ਮਰਦਾ ਹੈ, ਜੇ ਉਹਦੇ ਨਾਲ ਜੁੜ ਕੇ ਜੇ ਜਦੋਂ ਜਾਏਗਾ ਤੇ ਫਿਰ ਦੁਖੀ ਹੋ ਜਾਵੇ, ਫਿਰ ਦੁਖੀ ਹੋ ਜਾਂਦੇ। ਸਾਧ ਸੰਗਤ ਜੁੜਨਾ ਉਹਦੇ ਨਾਲ ਹੈ ਜਿਹੜਾ ਜੰਮਦਾ ਤੇ ਮਰਦਾ ਨਹੀਂ, ਜੰਮਣ ਮਰਨ ਤੋਂ ਰਹਿਤ ਹੈ, ਉਹਨੂੰ ਗੁਰੂ ਧਾਰਨ ਕਰੀਏ। ਕਹਿੰਦੇ ਇੱਕ ਬੀਬੀ ਗਈ ਬਾਬੇ ਕੋਲ, ਕਹਿੰਦੀ ਮੈਂ ਗੁਰੂ ਧਾਰਨ ਕਰਨਾ ਬਾਬਾ ਜੀ ਤੁਹਾਨੂੰ। ਬਾਬਾ ਜੀ ਕਹਿੰਦੇ ਬੀਬੀ ਅੱਗੇ ਵੀ ਗੁਰੂ ਧਾਰਿਆ? ਅੱਗੇ ਤਾਂ ਕਹਿੰਦੀ ਜੀ ਪਹਿਲਾਂ ਧਾਰਿਆ ਸੀ ਨਿੱਕੀ ਹੁੰਦੀ ਨੇ, ਕੀ ਹੋਇਆ? ਉਹ ਮਰ ਗਿਆ ਸੀ, ਫਿਰ ਕਹਿੰਦੀ ਜਦੋਂ ਵੱਡੀ ਹੋਈ ਫਿਰ ਇੱਕ ਹੋਰ ਧਾਰਨਾ ਪਿਆ, ਬਟ ਗੁਰੂ ਤੇ ਮਰ ਗਿਆ ਤੇ ਹੋਰ ਚਾਹੀਦਾ ਇੱਕ। ਕਹਿੰਦੀ ਜਦੋਂ ਸਹੁਰੇ ਘਰ ਆਈ ਉਹਨਾਂ ਦਾ ਹੋਰ ਸੀ, ਮੇਰਾ ਗੁਰੂ ਹੋਰ ਹੋ ਗਿਆ, ਇਸ ਕਰਕੇ ਫਿਰ ਮੈਂ ਸਹੁਰਿਆਂ ਵਾਲਾ ਧਾਰਨਾ ਪਿਆ। ਥੋੜਾ ਚਿਰ ਲੰਘਿਆ ਉਹ ਮਰ ਗਿਆ। ਬਾਬਾ ਕਹਿੰਦਾ ਫਿਰ? ਕਹਿੰਦੀ ਬਾਬਾ ਜੀ ਫਿਰ ਹੋਰ ਗੁਰੂ ਲੱਭਿਆ, ਉਹ ਧਾਰਿਆ ਗੁਰੂ, ਪਰ ਲੱਭ ਲਿਆ, ਬੁੱਢਾ ਪਤਾ ਹੁੰਦਾ ਤੇ ਛੋਟੀ ਉਮਰ ਤਾਂ ਲੱਭ ਲੈਂਦੀ, ਉਹ ਵੀ ਮਰ ਗਿਆ। ਹੁਣ ਫਿਰ ਕਹਿੰਦੀ ਬਾਬਾ ਜੀ ਹੁਣ ਤੁਹਾਨੂੰ ਗੁਰੂ? ਕਹਿੰਦੀ ਬੀਬੀ ਪਹਿਲਾਂ ਗੁਰੂ ਧਾਰਿਆ ਉਹ ਮਰ ਗਿਆ, ਫਿਰ ਵੱਡੀ ਹੋਈ ਫਿਰ ਗੁਰੂ ਧਾਰਿਆ ਉਹ ਮਰ ਗਿਆ, ਫਿਰ ਸਹੁਰੇ ਘਰ ਆਈ ਜਿਹੜਾ ਉਹਨਾਂ ਨੇ ਧਾਰਿਆ ਉਹ ਧਾਰਿਆ ਤੇ ਹੁਣ ਉਹ ਮਰ ਗਿਆ, ਹੁਣ ਮੈਨੂੰ ਮਰਨਾ ਹੀ। ਕਦੀ ਕਿਸੇ ਨੂੰ ਕਦੀ ਕਿਸੇ ਨੂੰ।
ਸਤਿ ਸ੍ਰੀ ਅਕਾਲ।
ਏਕੋ ਸਿਮਰੋ ਨਾਨਕਾ ਜਲ ਥਰਿਆ ਸਮਾਏ, ਦੂਜਾ ਕਾਹੇ ਸਿਮਰੀਏ ਜੰਮੇ ਤੇ ਮਰ ਜਾਏ। ਜਿਹੜਾ ਜੰਮਦਾ ਤੇ ਮਰਦਾ ਉਹਨੂੰ ਨੀ। ਸਾਨੂੰ ਸਤਿਗੁਰਾਂ ਨੇ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਰਦੇ ਲੜਦਾ ਤਾਂ 10 ਪਾਤਸ਼ਾਹੀਆਂ ਸਰੀਰ ਕਰਕੇ ਸਾਡੇ ਵਿੱਚ ਰਹੀਆਂ ਤੇ ਆਏ ਹੀ ਮਹਾਰਾਜ ਤਾਂ ਸੀ ਸਾਨੂੰ ਗਿਆਨ ਕਰਾਉਣ ਵਾਸਤੇ। ਹੁਣ ਕਈ ਪ੍ਰੇਮੀਆਂ ਦਾ ਸਵਾਲ ਹੈ, ਕਹਿੰਦੇ ਜੇ ਸਰੀਰ ਤੋਂ ਬਿਨਾਂ ਤੇ ਗਿਆਨ ਹੋ ਹੀ ਨਹੀਂ ਸਕਦਾ, ਕਹਿੰਦੇ ਸਤਿਗੁਰੂ ਕਿਹੜਾ ਬੋਲਦੇ? ਕਹਿੰਦੇ ਸਰੀਰ ਨਾਲ ਹੀ ਗਿਆਨ ਹੁੰਦਾ। ਉਹ ਗੁਰਮੁਖੋ, ਜੇ ਸਰੀਰ ਨਾਲ ਗਿਆਨ ਹੁੰਦਾ ਹੈ ਤੇ ਭਗਵਾਨ ਕ੍ਰਿਸ਼ਨ ਨੂੰ ਗੀਤਾ ਉਚਾਰਨ ਕਰਨ ਦੀ ਕੀ ਲੋੜ ਪਈ ਸੀ? ਅਰਜਨ ਰਹਿੰਦਾ ਤੇ ਸਰੀਰ ਕੋਲ ਹੀ ਸੀ, ਭਗਵਾਨ ਰਾਹ ਥੇਕਦੇ ਨੇ ਅਰਜਨ ਉੱਤੇ ਬਹਿੰਦਾ, ਅਰਜਨ ਰਥ ਤੇ ਬਹਿੰਦਾ, ਭਗਵਾਨ ਕ੍ਰਿਸ਼ਨ ਰਥਵਾਹੀ ਨੇ। ਜਿਵੇਂ ਗੱਡੀ ਦਾ ਡਰਾਈਵਰ ਗੱਡੀ ਚਲਾਵੇ, ਭਗਵਾਨ ਕ੍ਰਿਸ਼ਨ ਰਥ ਇੱਕਦੇ ਹਿੱਕਦੇ ਹੈ ਤੇ ਅਰਜਨ ਬਹਿੰਦਾ ਰਥ ਉੱਤੇ। ਤੇ ਸਾਧ ਸਿੰਘ ਜਦੋਂ ਕੁਰਸ਼ੇਤਰ ਦਾ ਜੰਗ ਹੋਣਾ ਹੈ, ਅਰਜਨ ਨੇ ਹਥਿਆਰ ਸੁੱਟਦੇ ਕਹਿੰਦਾ ਮੇਰੇ ਤੋਂ ਨਹੀਂ ਚੱਲਦੇ। ਭਗਵਾਨ ਕ੍ਰਿਸ਼ਨ ਕਹਿੰਦੇ ਕਿਉਂ ਨਹੀਂ ਚੱਲਦੇ? ਕਹਿੰਦਾ ਜੀ ਇਹ ਮੇਰੇ ਆਪਣੇ ਨੇ, ਮੈਂ ਇਹਨਾਂ ਤੇ ਵਾਰ ਕਿਵੇਂ ਕਰਾਂ? ਇਹ ਮੇਰੇ ਆਪਣੇ ਨੇ, ਮੈਂ ਇਹਨਾਂ ਤੇ ਵਾਰ ਕਿਵੇਂ ਕਰਾਂ? ਉਸ ਸਮੇਂ ਸਾਧ ਸੰਗਤ ਜੀ ਭਗਵਾਨ ਕ੍ਰਿਸ਼ਨ ਨੇ ਸੋਚਿਆ, ਇੰਨਾ ਚਿਰ ਹੋ ਗਿਆ ਮੇਰੇ ਸਰੀਰ ਕੋਲ ਰਹਿੰਦਾ ਪਰ ਇਹਨੂੰ ਮੇਰੇ ਸਰੀਰ ਤੋਂ ਕੋਈ ਗਿਆਨ ਨਹੀਂ ਮਿਲਿਆ, ਰਹਿੰਦਾ ਤੇ ਸਰੀਰ ਕੋਲ ਹੀ ਹੈ, ਇਹਨੂੰ ਗਿਆਨ ਨਹੀਂ ਮਿਲਿਆ। ਇਸ ਕਰਕੇ ਕ੍ਰਿਸ਼ਨ ਭਗਵਾਨ ਨੇ ਕੁਰਸ਼ੇਤਰ ਦੀ ਜੰਗ ਹੋਣ ਤੋਂ ਪਹਿਲਾਂ ਗੀਤਾ ਉਚਾਰਨ ਕਰਕੇ ਤੇ ਫਿਰ ਸਾਧ ਅਰਜਨ ਨੂੰ ਹਥਿਆਰ ਚੁਕਾਏ ਸੀ। ਜੇ ਸਰੀਰ ਹੀ ਗਿਆਨ ਕਰਾ ਦਿੰਦਾ ਫਿਰ ਉਹ ਲੋੜ ਕੀ ਭੇਕ ਪੈ ਗਈ ਗੀਤਾ ਦੀ? ਸ਼ਬਦ ਦੀ ਲੋੜ ਤੇ ਭਗਵਾਨ ਕ੍ਰਿਸ਼ਨ ਨੂੰ ਵੀ ਪਈ ਸੀ, ਸ਼ਬਦ ਦੀ ਲੋੜ ਪਈ। ਸ਼ਬਦ ਗੁਰੂ ਨਾਨਕ ਸਾਹਿਬ ਨੇ ਫਿਰ ਇਸ ਸ਼ਬਦ ਨੂੰ ਹੀ ਸਾਡਾ ਗੁਰੂ ਬਣਾ ਦਿੱਤਾ। ਜੰਮਣ ਮਰਨ ਦਾ ਗੇੜ ਹੀ ਮੁਕਾ ਦਿੱਤਾ, ਚੱਕਰ ਹੀ ਮੁਕਾ ਦਿੱਤਾ ਸਾਰਾ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜੱਗ ਬੌਰਾਨਾ। ਸ਼ਬਦ ਤੋਂ ਬਿਨਾਂ ਤੇ ਜੱਗ ਬੌਰਾ ਹੋਇਆ ਫਿਰਦਾ। ਇਸ ਕਰਕੇ ਸ਼ਬਦ ਦੇ ਲੜ ਗੁਰੂ ਗੋਬਿੰਦ ਸਿੰਘ ਸਾਹਿਬ ਸਾਨੂੰ ਲਾ ਕੇ ਗਏ ਨੇ ਤੇ ਉਹੀ ਗੁਰੂ ਨਾਨਕ ਸਾਹਿਬ ਨੇ ਜਿਹੜੀ ਇਹ ਗੱਲ ਆਖੀ ਸੀ ਸਿੱਧਾਂ ਨੂੰ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਮੇਰਾ ਗੁਰੂ ਹੈ ਸ਼ਬਦ। ਉਹੀ ਬਚਨ ਗੁਰੂ ਗੋਬਿੰਦ ਸਿੰਘ ਨੇ ਕਹਿਤਾ, ਅੱਗਿਆ ਭਈ ਅਕਾਲ ਕੀ ਤਵੀ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਮੈਂ ਗੁਰੂ ਮਾਨਿਓ
ਗ੍ਰੰਥ।
ਗੁਰੂ ਨਾਨਕ ਸਾਹਿਬ ਨੇ ਕਿਹਾ ਮੇਰਾ ਗੁਰੂ ਸ਼ਬਦ ਹੈ, ਸਤਿਗੁਰੂ ਨੇ ਕਿਹਾ ਸਾਰਿਆਂ ਦਾ ਗੁਰੂ ਸ਼ਬਦ ਹੈ, ਸਭ ਦਾ ਹੀ ਗੁਰੂ ਸ਼ਬਦ। ਸ਼ਬਦ ਗੁਰੂ ਦੇ ਲੜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਲਾ ਕੇ ਗਏ ਨੇ ਸਨ ਤੇ ਅਸੀਂ ਸਤਿਕਾਰ ਸਭ ਦਾ ਕਰਨਾ ਹੈ। ਕੋਈ ਰਾਗੀ ਆਵੇ ਕੋਈ ਢਾਡੀ ਆਵੇ ਜ਼ਰੂਰ ਸਤਿਕਾਰ ਕਰਨਾ, ਆਪਾਂ ਜਾਣਾ ਆਪਾਂ ਸੁਣਨਾ ਹੈ ਗੱਲ ਸੁਣਾਵੇ ਕੋਈ ਗੁਰੂ ਦੀ। ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ ਬਿਨ ਸਿਰ ਸੇਵਕ। ਸਿਰ ਵੱਢ ਕੇ ਵੀ ਰੱਖ ਦੀਏ ਉਹ ਵੀ ਸਸਤਾ ਹੈ, ਹੋਮੇ ਦਾ ਸਿਰ ਵੱਢ ਕੇ ਰੱਖ ਦੇਣਾ, ਹੋਮੇ ਦਾ ਸਿਰ ਵੱਢ ਕੇ ਫਿਰ ਕਰਨੀ ਹੈ ਸੇਵਾ ਰੱਬ ਦੇ ਪਿਆਰਿਆਂ ਦੀ। ਸਾਧ ਸੰਗਤ ਇਸ ਕਰਕੇ ਅਸੀਂ ਸ਼ਬਦ ਦੇ ਪੁਜਾਰੀ ਬਣਨਾ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਤੇ ਦੀਦਾਰ ਉਹ ਸਾਨੂੰ ਹੁਣ ਹੋਣਾ ਪੰਜ ਪਿਆਰਿਆਂ ਦੇ ਦਰਸ਼ਨ ਆਪਾਂ ਨੂੰ ਹੋਣੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਰੀਰ ਛੱਡਿਆ ਨਾ ਮਹਾਰਾਜ ਨੇ ਸਰੀਰ ਕਰਕੇ ਸੱਚਖੰਡ ਗਏ ਹਜ਼ੂਰ ਸਾਹਿਬ ਤੇ ਸੇਵਾਦਾਰਾਂ ਦੀਆਂ ਅੱਖਾਂ ਚੋਂ ਪਾਣੀ ਕਹਿੰਦੇ ਮਹਾਰਾਜ ਤੁਸੀਂ ਚੱਲੇ ਹੋ ਸਾਡਾ ਕੌਣ ਹੈ ਤੁਹਾਡੇ ਤੋਂ ਬਾਅਦ ਮਹਾਰਾਜ ਕਹਿੰਦੇ ਹੁਣ ਤੋਂ ਸ਼ਬਦ ਸ਼ਬਦ ਹੀ ਤੁਹਾਡਾ ਸਭ ਕੁਝ ਮਹਾਰਾਜ ਜੀ ਸ਼ਬਦ ਦੀ ਤੇ ਆਰਾਧਨਾ ਕਰਾਂਗੇ ਅਭਿਆਸ ਕਰਾਂਗੇ ਕਿਰਪਾ ਕਰਕੇ ਇਹ ਦੱਸੋ ਵੀ ਤੁਹਾਡੇ ਦਰਸ਼ਨ ਕਿਵੇਂ ਕਰਾਂਗੇ ਤੁਹਾਡੇ ਬਿਨਾਂ ਅਸੀਂ ਕਿਵੇਂ ਬਚਾਂਗੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਪੰਜ ਤਿਆਰ ਬਰ ਤਿਆਰ ਸਿੰਘ ਹੋਣ ਅੰਮ੍ਰਿਤਧਾਰੀ ਹੋਣ ਸ਼ਸਤਰਧਾਰੀ ਹੋਣ ਬਾਣੀ ਪੜ੍ਹਨ ਵਾਲੇ ਹੋਣ ਬਾਣਾ ਉਹਨਾਂ ਦਾ ਪਾਇਆ ਹੋਵੇ ਉਹਨਾਂ ਪੰਜਾਂ ਦੇ ਦਰਸ਼ਨ ਕਰ ਲਿਓ ਤੁਹਾਨੂੰ ਵਿੱਚੋਂ ਹੀ ਮੇਰੇ ਦਰਸ਼ਨ ਹੋ ਜਾਣੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੇਰਾ ਖਾਸ ਰੂਪ ਹੈ ਖਾਲਸੇ ਦੇ ਦਰਸ਼ਨ ਕਰੋਗੇ ਤੁਹਾਨੂੰ ਵਿੱਚੋਂ ਮੇਰੇ ਦਰਸ਼ਨ ਹੋਣਗੇ ਪਰ ਹਾਂ ਖਾਲਸੇ 'ਚ ਖਾਲਸੇ ਵਾਲੇ ਗੁਣ ਹੋਣ ਸਾਡੇ 'ਚ ਵੇਖਣ ਵਾਲੀਆਂ ਅੱਖਾਂ ਹੋਣ ਸਾਡੀਆਂ ਅੱਖਾਂ ਨਹੀਂ ਤੇ ਖਾਲਸੇ 'ਚ ਖਾਲਸੇ ਵਾਲੇ ਗੁਣ ਨਹੀਂ ਛੇਤੀ ਛੇਤੀ ਲੱਭਦੇ ਪਰ ਸਾਡੇ 'ਤੇ ਅੱਜ ਮਹਾਰਾਜ ਨੇ ਕਿਰਪਾ ਕੀਤੀ ਹੈ ਪੰਜ ਪਿਆਰਿਆਂ ਨੇ ਆਉਣਾ ਸਟੇਜ 'ਤੇ ਉਹ ਸੰਗਤਾਂ ਨੇ ਆਉਣਾ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਇੱਕ ਤੁਹਾਡੇ ਚਰਨਾਂ 'ਚ ਬੇਨਤੀ ਹੈ ਜ਼ਰੂਰੀ ਅੰਮ੍ਰਿਤਧਾਰੀ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੁਣ ਆਪਾਂ ਜਿੰਨੇ ਵੀ ਬੈਠੇ ਹਾਂ ਜਿਨ੍ਹਾਂ ਨੇ ਪਹਿਲਾਂ ਛਕਿਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਦੋਂ ਪੰਜ ਪਿਆਰੇ ਆਉਣਗੇ ਇੱਕਦਮ ਸਾਰਿਆਂ ਨੇ ਰਸਤਾ ਦੇ ਦੇਣਾ ਖੁੱਲ੍ਹਾ ਅਤੇ ਜਿਹੜੀ ਸੰਗਤ ਹੈ ਅੱਗੇ ਬੈਠੇ ਜਿਹੜੇ ਆਪਾਂ ਬੈਠੇ ਅੱਗੇ ਅੱਗੇ ਸਾਰੇ ਨਾਲ ਦੀ ਨਾਲ ਸਾਰਿਆਂ ਨੇ ਪਾਸਾ ਮਾਰਨਾ ਇੱਧਰ ਨੂੰ ਭਾਈਆਂ ਨੇ ਹੋ ਜਾਣਾ ਉੱਧਰ ਨੂੰ ਬੀਬੀਆਂ ਨੇ ਹੋ ਜਾਣਾ ਆਪਣੇ ਆਪ ਸਤਿਕਾਰ ਕਰਨਾ ਤੇ ਸਾਰੀ ਸੰਗਤ ਨੂੰ ਆਪਾਂ ਅੱਗੇ ਬਿਠਾਉਣਾ ਹੈ ਤਾਂ ਜੋ ਉਹਨਾਂ ਨੂੰ ਵੀ ਆਨੰਦ ਆਵੇ ਹੁਣ ਹਿਸਾਬ ਲਾਓ ਵੀ ਉਹ 6 ਵਜੇ ਦੇ ਅੰਦਰ ਗਏ 6 ਵਜੇ ਦੇ ਜਿਹੜੇ ਤਿਆਰ ਪਰ ਤਿਆਰ ਹੋ ਕੇ ਅੰਦਰ ਗਏ ਨੇ ਤੇ ਹੁਣ ਸਮਾਂ ਬਹੁਤ ਹੋ ਗਿਆ 4.5-5 ਘੰਟੇ ਤੋਂ ਅੰਦਰ ਰਹੇ ਨੇ ਹੁਣ ਉਹਨਾਂ ਨੂੰ ਆਪਾਂ ਪਿਆਰ ਨਾਲ ਬਿਠਾਉਣਾ ਹੈ ਤੇ ਉਹਨਾਂ ਦਾ ਸਤਿਕਾਰ ਕਰਨਾ ਜੀ ਆਇਆਂ ਨੂੰ ਕਹਿਣਾ ਉਹਨਾਂ ਨੂੰ ਵਧਾਈਆਂ ਦੇਣੀਆਂ ਨੇ ਪੰਜ ਪਿਆਰਿਆਂ ਦਾ ਸਤਿਕਾਰ ਗੁਰੂ ਗੋਬਿੰਦ ਸਿੰਘ ਦਾ ਸਤਿਕਾਰ ਹੈ ਜਿਹੜਾ ਪੰਜ ਪਿਆਰਿਆਂ ਦਾ ਨਰਾਦਰ ਕਰੇ ਗੁਰੂ ਗੋਬਿੰਦ ਸਿੰਘ ਦਾ ਨਰਾਦਰ ਹੈ ਸਤਸੰਗ ਜੀ ਇੱਕ ਹੋਰ ਬੇਨਤੀ ਆਈ ਅੱਜ ਪਤਾ ਨਹੀਂ ਕੀ ਕਹਿ ਸੂਚਨਾ ਬਹੁਤ ਆ ਰਹੀਆਂ ਨੇ ਬਾਕੀ ਚਲੋ ਕਈ ਵਾਰੀ ਮਜਬੂਰੀ ਹੁੰਦੀ ਹੈ ਬਾਅਦ ਵਿੱਚ ਆਉਂਦਾ ਵੀ ਚਲੋ ਜੇ ਪਤਾ ਹੁੰਦਾ ਜੇ ਸੂਚਨਾ ਸਾਡੇ ਤੱਕ ਪਹੁੰਚ ਜਾਂਦੀ ਖਰੇ ਕੋਈ ਬਚ ਜਾਂਦਾ ਕੋਈ ਮਰੀਜ਼ ਜ਼ਿਆਦਾ ਢਿੱਲਾ ਹੋ ਜਾਵੇ ਬਾਅਦ 'ਚ ਫਿਰ ਸਾਰੀ ਗੱਲ ਆ ਜਾਂਦੀ ਇਸ ਕਰਕੇ ਬੇਨਤੀ ਜ਼ਰੂਰੀ ਕਰਦੇ ਹਾਂ ਭਾਈ ਰਾਜਵੀਰ ਸਿੰਘ ਸੁਭਾਨਪੁਰ ਤੋਂ ਆਏ ਹੋਏ ਨੇ ਸੁਭਾਨਪੁਰ ਤੋਂ ਲੰਗਰ ਹਾਲ ਵਿੱਚ ਲੰਗਰ ਜਿੱਥੇ ਪੱਕਦਾ ਹੈ ਉੱਥੇ ਉਹਨਾਂ ਨੂੰ ਉਡੀਕ ਰਹੇ ਨੇ ਉਹਨਾਂ ਨੂੰ ਵੀ ਕੋਈ ਜ਼ਰੂਰੀ ਰੁਝੇਵਾਂ ਪੈ ਗਏ ਅਤੇ ਜਿੱਥੇ ਵੀ ਕਿਤੇ ਸੁਣਦੇ ਹੋਣ ਭਾਈ ਰਾਜਵੀਰ ਸਿੰਘ ਸੁਭਾਨਪੁਰ ਤੋਂ ਉਹ ਸੰਗਤ ਵਿੱਚੋਂ ਉੱਠ ਕੇ ਲੰਗਰ ਹਾਲ ਵਿੱਚ ਚਲੇ ਜਾਣ ਸੋ ਸਾਧ ਸੰਗਤ ਧਿਆਨ ਦਿਓ ਖਾਲਸੇ ਵਿੱਚ ਖਾਲਸੇ ਵਾਲੇ ਗੁਣ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਇਹ ਕਿਸੇ ਬੰਦੇ ਦੀ ਫੌਜ ਨਹੀਂ ਇਹ ਅਕਾਲ ਪੁਰਖ ਦੀ ਫੌਜ ਪੰਜ ਪਿਆਰਿਆਂ ਦੇ ਦਰਸ਼ਨ ਹੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਤੇ ਸਤਿਗੁਰਾਂ ਦਾ ਹੁਕਮ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣਾ ਤੇ ਭਾਈ ਲਹਿਣਾ ਜੀ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਜਿਨ੍ਹਾਂ ਦਾ ਆਪਾਂ ਅੱਜ ਪ੍ਰਕਾਸ਼ ਦਿਹਾੜਾ ਥਾਂ ਪਰ ਥਾਂ ਮਨਾ ਰਹੇ ਹਾਂ ਥਾਂ ਥਾਂ ਦੇ ਉੱਤੇ ਤੇ ਭਾਈ ਲਹਿਣਾ ਜੀ ਬਚਨ ਮੰਨ ਕੇ ਹੀ ਗੁਰੂ ਅੰਗਦ ਸਾਹਿਬ ਬਣੇ ਸੀ ਬਚਨ ਮੰਨਿਆ ਉਹਨਾਂ ਬੜੀਆਂ ਪਰਖਾਂ ਪਾਈਆਂ ਬੜੇ ਇਮਤਿਹਾਨ ਹੋਏ ਸਾਨੂੰ ਤੇ ਸਤਿਗੁਰਾਂ ਦਾ ਹੁਕਮ ਹੀ ਇੰਨਾ ਪੀਵੋ ਪੋਹਲ ਖੰਡ ਤਾਰ ਹੋਏ ਜਨਮ
ਸੁਹੇਲਾ
ਸੁਹੇਲਾ ਸਾਨੂੰ ਤੇ ਇੰਨਾ ਹੀ ਹੁਕਮ ਹੈ ਅੰਮ੍ਰਿਤ ਛਕਣਾ ਸਿੰਘ ਸਜਣਾ ਸੋ ਸਾਧ ਸੰਗਤ ਇਹ ਸਾਡੇ ਵਾਸਤੇ ਹੁਕਮ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨਣਾ ਭਾਈ ਲਹਿਣਾ ਜੀ ਸੇਵਾ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ ਇੱਕ ਦਿਨ ਦੂਜੇ ਗੁਰੂ ਨਾਨਕ ਹੋਰ ਨਿਬੜੇ ਅੱਜ ਆਪਾਂ ਸਾਰੇ ਉਹਨਾਂ ਦਾ ਪ੍ਰਕਾਸ਼ ਦਿਹਾੜਾ ਤੇ ਮਨਾਉਂਦੇ ਹਾਂ ਪਰ ਮਨਾਉਣਾ ਤਾਂ ਹੀ ਹੈ ਜਨਮ ਦਿਹਾੜਾ ਆਪਣੇ ਪਿਤਾ ਦਾ ਤਾਂ ਹੀ ਮਨਾਵਾਂਗੇ ਜੇ ਉਹਨਾਂ ਨੂੰ ਆਪਣੇ ਪਿਤਾ ਬਣਾਵਾਂਗੇ ਪਹਿਲਾਂ ਅਸੀਂ ਖੰਡੇ ਪੜ ਦਾ ਅੰਮ੍ਰਿਤ ਛਕਣਾ ਜਿਹੜਾ ਕਿ ਹਰ ਇੱਕ ਗੁਰਸਿੱਖ ਦਾ ਮੁੱਢਲਾ ਫਰਜ਼ ਹੈ ਬਾਕੀ ਨਗਰ ਕੀਰਤਨ ਲੈ ਕੇ ਆਉਣੇ, ਖੰਡ ਪਾਠ ਕਰਾਉਣੇ, ਉਹਨਾਂ ਦੀ ਜਾਤ ਚ ਸਮਾਗਮ ਕਰਾਉਣੇ, ਉਹ ਤਾਂ ਹੀ ਸਫਲੇ ਨੇ ਜੇ ਗੁਰੂ ਅੰਗਦ ਦੇਵ ਮਹਾਰਾਜ ਦੇ ਆਪਾਂ ਬਚਨ ਮੰਨੀਏ। ਤੇ ਇੱਕ ਸਭ ਤੋਂ ਵੱਡੀ ਦਾਤ ਜਿਹੜੀ ਸਤਿਗੁਰਾਂ ਨੇ ਸਾਡੇ ਨੂੰ ਦਿੱਤੀ ਹੈ ਉਹ ਹੈ ਮਹਾਰਾਜ ਨੇ ਗੁਰਮੁਖੀ ਪੜ੍ਹਾਈ ਸੀ। ਗੁਰਮੁਖੀ ਇਹ ਗੁਰੂ ਅੰਗਦ ਸਾਹਿਬ ਨੇ ਗੁਰਮੁਖੀ ਪਹਿਲਾਂ ਵੀ ਸੀ ਪਰ ਇਹਨੂੰ ਪ੍ਰਚਲਿਤ ਜਾਂ ਪੜ੍ਹਾਇਆ ਹੈ, ਇਹ ਥਾਂ ਥਾਂ ਦੇ ਉੱਤੇ ਬੱਚਿਆਂ ਨੂੰ ਸਿੱਖਿਆ ਦਿੱਤੀ ਹੈ, ਇਹ ਗੁਰੂ ਅੰਗਦ ਦੇਵ ਮਹਾਰਾਜ ਦੀ ਸਾਡੇ ਤੇ ਕਿਰਪਾ ਹੈ। ਤੇ ਇੱਕ ਬੇਨਤੀ ਹੋਰ ਹੈ, ਜਿਹੜੇ ਵੀ ਬੱਚੇ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਨੇ, ਮੈਂ ਕਲਕੱਤੇ ਗਿਆ ਸੀ ਤੇ ਉੱਥੇ ਨੌਜਵਾਨ ਭਾਵੇਂ ਸਿੱਖ ਸਨ, ਸਾਰੇ ਦਾੜੀਆਂ ਵੀ ਰੱਖੀਆਂ ਨੇ, ਕੇਸ ਵੀ ਰੱਖੇ ਨੇ, ਉਹ ਕਹਿੰਦੇ ਬਾਬਾ ਜੀ ਸਾਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਸਾਨੂੰ ਗੁਰਮੁਖੀ ਪੜ੍ਹਨੀ ਨਹੀਂ ਆਉਂਦੀ, ਕਿਉਂਕਿ ਬੰਗਾਲ 'ਚ ਰਹਿੰਦੇ ਹਾਂ, ਇਹੀ ਭਾਸ਼ਾ ਪੜ੍ਹੀ ਹੈ, ਇਹੀ ਸਿੱਖੀ। ਇਸੇ ਤਰ੍ਹਾਂ ਜਿਨ੍ਹਾਂ ਦੇ ਬੱਚੇ ਬਾਹਰ ਨੇ, ਇੰਨੀ ਕੁ ਬੇਨਤੀ ਜ਼ਰੂਰ ਮੰਨਿਓ, ਆਪਣੇ ਬੱਚਿਆਂ ਨੂੰ ਗੁਰਮੁਖੀ ਤੋਂ ਜੁਦਾ ਨਹੀਂ ਹੋਣ ਦੇਣਾ, ਸਦਾ ਬੱਚਿਆਂ ਨੂੰ ਪੜ੍ਹਾਉਂਦੇ ਰਹਿਣਾ ਨਾਲ ਨਾਲ, ਕਿਉਂਕਿ ਇਹ ਸਾਡੀ ਸਤਿਗੁਰਾਂ ਨੇ ਕਿਰਪਾ ਸਾਡੇ ਤੇ ਕੀਤੀ, ਭਾਸ਼ਾ ਸਾਡੀ। ਚਲੋ ਹੁਣ ਅੰਗਰੇਜ਼ੀ ਇੰਗਲਿਸ਼ ਦਾ ਸਮਾਂ ਹੀ ਵਿਗਿਆਨ ਦਾ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਡੇਟ ਸ਼ਬਦ ਵੀ ਕਿਸੇ ਨੂੰ ਵਰਤਨ ਨਹੀਂ ਸੀ ਦਿੰਦੇ ਸਟੇਜ ਤੇ, ਡੇਟ ਇਹ ਵੀ ਨਹੀਂ ਸੀ ਕਹਿਣ ਦਿੰਦੇ, ਹੋਰ ਤੇ ਗੱਲ ਇੱਕ ਪਾਸੇ ਹੈ, ਇਹ ਵੀ ਨਹੀਂ ਸੀ ਕਹਿਣ ਦਿੰਦੇ। ਸੋ ਇਸ ਕਰਕੇ ਆਪਾਂ ਗੁਰਮੁਖੀ ਨਾਲੋਂ ਨਹੀਂ ਟੁੱਟਣਾ। ਗੁਰੂ ਅੰਗਦ ਦੇਵ ਮਹਾਰਾਜ ਦਾ ਜੇ ਪ੍ਰਕਾਸ਼ ਦਿਹਾੜਾ ਮਨਾਉਣਾ ਇਹ ਜ਼ਰੂਰੀ ਬੇਨਤੀ ਹੈ ਕਿ ਗੁਰਮੁਖੀ ਪੜ੍ਹਨੀ, ਕਿਉਂਕਿ ਅੰਗਰੇਜ਼ਾਂ ਨੇ ਸਾਡੇ ਤੇ ਬਹੁਤ ਸਮਾਂ ਰਾਜ ਕੀਤਾ ਤੇ ਆਪਣੀਆਂ ਕਈ ਨਿਸ਼ਾਨੀਆਂ ਸਾਨੂੰ ਦੇ ਗਏ, ਕਈ ਨਿਸ਼ਾਨੀਆਂ, ਸਭ ਤੋਂ ਆ ਜਿਹੜੀ ਟਾਈ ਪਾਉਂਦੇ ਹਾਂ ਗਲਾਂ ਦੇ ਵਿੱਚ ਇਹ ਅੰਗਰੇਜ਼ਾਂ ਦੀ ਨਿਸ਼ਾਨੀ, ਅੰਗਰੇਜ਼ ਲੋਕ ਪਾਉਂਦੇ ਨੇ ਗਲਾਂ ਵਿੱਚ ਟਾਈ, ਉਹ ਕਿਉਂ ਪਾਉਂਦੇ ਨੇ, ਕਿਉਂਕਿ ਇਹ ਉਹਨਾਂ ਦਾ ਚਿੰਨ੍ਹ ਹੈ, ਉਹਨਾਂ ਦੇ ਧਰਮ ਦਾ ਨਿਸ਼ਾਨ ਹੈ। ਉਹ ਕਈ ਤੇ ਅੰਗਰੇਜ਼ ਵੀ ਨਹੀਂ ਪਾਉਂਦੇ, ਆਪਾਂ ਪਾਉਣੀਆਂ ਸੀ ਕਿਰਪਾਨਾਂ ਗਲਾਂ 'ਚ ਟਾਈਆਂ ਲਟਕਾਈ ਫਿਰਦੇ ਹਾਂ। ਕੋਈ ਸਤਨਾਮ ਜੇ ਕੋਈ ਪੁੱਛ ਲਏ ਦਾ ਮਤਲਬ ਕੀ ਹੈ, ਟੌਰ ਬਣਾਉਣ ਦੇ ਮਾਰੇ ਬਸ ਵੀ ਟਾਈ ਪਾਈ ਹੈ ਗਲ 'ਚ, ਪੈਂਟ ਕੋਟ ਪਾਇਆ ਤੇ ਟਾਈ ਲਾਈ ਹੈ, ਪਰ ਬੇਨਤੀ ਹੈ ਟਾਈਆਂ ਪਾਉਣੀਆਂ ਨੇ, ਚਲੋ ਅੱਜ ਕੱਲ੍ਹ ਤੇ ਰਿਵਾਜ ਬਣ ਗਿਆ, ਪਰ ਗੁਰਸਿੱਖਾਂ ਦੇ ਗਲਾਂ ਵਿੱਚ ਗਾਤਰੇ ਹੋਣੇ ਚਾਹੀਦੇ, ਸ੍ਰੀ ਸਾਹਿਬ ਹੋਣੀ ਚਾਹੀਦੀ। ਬੜਾ ਕੁਝ ਮੈਂ ਵੇਖਿਆ, ਕਈ ਅੰਗਰੇਜ਼ ਲੋਕ ਵੀ ਅੰਮ੍ਰਿਤ ਛਕ ਰਹੇ ਨੇ। ਹਰਿਮੰਦਰ ਸਾਹਿਬ ਇੱਕ ਵਾਰੀ ਮੈਂ ਵੇਖਿਆ ਸੀ, ਉਹ ਗੁਟਕਾ ਲੈ ਕੇ ਤੇ ਨਿਤਨੇਮ ਕਰ ਰਹੇ ਸੀ, ਚੋਲੇ ਪਾਏ ਹੋਏ, ਦਸਤਾਰਾਂ ਸਜਾਈਆਂ ਹੋਈਆਂ, ਸ੍ਰੀ ਸਾਹਿਬਾਂ ਪਾਈਆਂ ਹੋਈਆਂ, ਸਾਰਾ ਕੁਝ ਲੈ ਕੇ ਲੁੱਟ ਕੇ, ਕਿਤੇ ਸਾਡਾ ਅੰਮ੍ਰਿਤ ਵੀ ਉਹੀ ਨਾ ਲੈ ਜਾਣ, ਆਪਾਂ ਰਹਿ ਜਾਈਏ ਤਾੜੀਆਂ ਮਜਾਉਂਦੇ ਇੱਥੇ ਉਹ ਜੇ ਦੇ ਉਹ ਜੇ। ਅੱਜ ਕੱਲ੍ਹ ਤੇ ਦਾੜੀਆਂ ਕੇਸ ਰੱਖਣ ਨੂੰ ਕੋਈ ਤਿਆਰ ਹੀ ਨਹੀਂ, ਤੇ ਸਾਰਾ ਕੁਝ ਲੈ ਗਏ, ਕਿਤੇ ਅੰਮ੍ਰਿਤ ਵੀ ਨਾ ਚੱਲਿਆ ਜਾਏ। ਉਹ ਹੁਣ ਅੰਮ੍ਰਿਤ ਛਕਣਾ ਸ਼ੁਰੂ ਕਰਤਾ ਉਹਨਾਂ ਨੇ, ਸਾਡਾ ਲਿਟਰੇਚਰ ਪੜ੍ਹ ਕੇ, ਇਤਿਹਾਸ ਪੜ੍ਹ ਕੇ ਉਹਨਾਂ ਦਾ ਜੀਵਨ ਬਣ ਰਿਹਾ। ਉਹ ਕਹਿੰਦੇ ਏਡਾ ਉੱਚਾ ਸੁੱਚਾ ਜੀਵਨ, ਸਾਡੇ 'ਚ ਇੱਕ ਨੇ ਕੁਰਬਾਨੀ ਦਿੱਤੀ, ਅਸੀਂ ਅੱਜ ਅੱਧੀ ਦੁਨੀਆਂ ਨੂੰ ਈਸਾਈ ਬਣਾ ਲਿਆ। ਇਹ ਅੰਗਰੇਜ਼ ਖੁਦ ਕਹਿੰਦੇ ਨੇ ਕਿ ਸਾਡੇ 'ਚ ਇੱਕ ਦੀ ਕੁਰਬਾਨੀ ਸੀ, ਅਸੀਂ ਅੱਧੀ ਅੱਧੇ ਲੋਕਾਂ ਨੂੰ ਈਸਾਈ ਬਣਾ ਚੁੱਕੇ ਹਾਂ। ਉਹ ਸਿੱਖੋ, ਤੁਹਾਡੇ 'ਚ ਕੁਰਬਾਨੀਆਂ ਦਾ ਅੰਤ ਕੋਈ ਨਹੀਂ, ਗਿਣਤੀ ਇੰਨੀ ਜ਼ਿਆਦਾ, ਇੱਕ ਤਾਰੀਖ ਵਿਹਲੀ, ਇੱਕ ਦਿਨ ਐਸਾ ਨਹੀਂ ਹੋਏਗਾ, ਕੈਲੰਡਰ ਚੁੱਕ ਲਓ, ਜਿੱਦਣ ਸਾਡੇ ਧਰਮ ਵਿੱਚ ਸ਼ਹੀਦੀ ਨਾ ਹੋਈ। ਇੱਥੇ ਅੰਤ ਨਹੀਂ ਸ਼ਹੀਦੀਆਂ ਦਾ, ਇੱਥੇ ਅੰਤ ਨਹੀਂ ਘੱਲੂ ਘਾਰਿਆਂ ਦਾ, ਇੱਥੇ ਅੰਤ ਨਹੀਂ ਕੁਰਬਾਨੀਆਂ ਦਾ, ਹੋਈਆਂ ਹੀ ਨਹੀਂ, ਹੋ ਰਹੀਆਂ ਵੀ ਨੇ, ਹੋਣਗੀਆਂ ਵੀ, ਹੋ ਵੀ ਰਹੀਆਂ ਨੇ। ਉਹ ਕਹਿੰਦੇ ਤੁਹਾਡੀ ਗਿਣਤੀ 2.5 ਕਰੋੜ ਦੀ, ਸਾਡੀ ਗਿਣਤੀ 2.5 ਕਰੋੜ ਦੀ ਕਿਉਂ ਹੈ? ਉਹਨਾਂ ਦੀ ਇੱਕ ਦੀ ਕੁਰਬਾਨੀ ਹੈ, ਉਹ ਅੱਜ ਅੱਧੀ ਦੁਨੀਆਂ ਤੇ ਰਾਜ ਕਿਵੇਂ ਕਰੀ ਫਿਰਦੇ ਨੇ? ਇਹਦਾ ਕਾਰਨ ਕੀ ਹੈ? ਇਹ ਜਿੰਨੀਆਂ ਵੀ ਘਾਟਾਂ ਨੇ, ਖਿਮਾ ਕਰਨਾ, ਇਹ ਸਾਡੇ ਵਰਗੇ ਜਿਹੜੇ ਪ੍ਰਚਾਰ ਕਰਨ ਵਾਲੇ ਸੀ ਉਹਨਾਂ ਦੀਆਂ ਨੇ। ਆਖੋ ਸਤਨਾਮ। ਮੈਂ ਆਪਣੀ ਗੱਲ ਕਰਦਾ, ਕਿਸੇ ਦੀ ਨਹੀਂ। ਦੁਕਾਨ ਬੜੀ ਵੱਡੀ ਸੀ, ਸੌਦਾ ਵਰਤਾਉਣਾ ਹੀ ਨਹੀਂ ਆਇਆ, ਪਤਾ ਹੀ ਕੋਈ ਨਹੀਂ, ਤੇ ਫਿਰ ਲੋਕਾਂ ਨੇ ਤੇ ਦੂਜੀਆਂ ਦੁਕਾਨਾਂ ਤੇ ਜਾਣਾ ਹੀ ਹੈ। ਅਸੀਂ ਕਰਨਾ ਸੀ ਸਿੱਖੀ ਨੂੰ ਪ੍ਰਫੁੱਲਤ, ਸਾਡਾ ਫਰਜ਼ ਸੀ ਸਿੱਖੀ ਨੂੰ ਵਧਾਉਣਾ, ਪਰ ਅਸੀਂ ਲੋਕਾਂ ਨੇ ਸਿੱਖ ਧਰਮ ਵਿੱਚ ਜਨਮ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਲੈ ਕੇ ਕੋਈ ਧਾਗੇ ਕਰਨ ਲੱਗ ਪਿਆ, ਕੋਈ ਪਾਣੀ 'ਚ ਫੂਕਾਂ ਮਾਰਨ ਲੱਗ ਪਿਆ, ਕੋਈ ਸਾਧ ਸੰਗਤ ਦੀ ਤਵੀਤ ਗਲਾਂ 'ਚ ਪਾਉਣ ਲੱਗ ਪਿਆ, ਕੋਈ ਪੇੜੇ ਕਰਨ ਦੀ ਮਰਿਆਦਾ ਕਿਸੇ ਨੇ ਚਲਾ ਲਈ, ਆਪੋ ਆਪਣੇ ਰਾਹ ਤੋਰਲੇ ਸ਼ਬਦ ਦੀ ਗੱਲ ਕੀਤੀ ਹੋਈ ਨਾ। ਅਸੀਂ ਵਧੇ ਕਿਉਂ ਨਹੀਂ? ਇੰਨੀਆਂ ਕੁਰਬਾਨੀਆਂ, ਇੰਨਾ ਇਤਿਹਾਸ, ਐਡਾ ਵੱਡਾ ਇਤਿਹਾਸ ਸਾਡਾ ਕੁਰਬਾਨੀਆਂ ਦਾ ਭਰਿਆ ਪਿਆ, ਇੱਕ ਸ਼ਹੀਦਾਂ ਦੇ ਖੂਨ ਨਾਲ ਲਿਖਿਆ ਹੋਇਆ ਇਤਿਹਾਸ ਹੈ ਸਾਡਾ। ਇੱਕ ਕੁਰਬਾਨੀ ਨਹੀਂ ਹੋਈ, ਕੋਈ ਜਰ ਜੋਰੂ ਜ਼ਮੀਨ ਪਿੱਛੇ ਝਗੜੇ ਨਹੀਂ ਹੋਏ, ਜੋ ਗੁਰੂ ਗੋਬਿੰਦ ਸਿੰਘ ਨੇ ਕੀਤਾ ਸਾਡੇ ਵਾਸਤੇ ਕੀਤਾ। ਕੁਰਬਾਨੀਆਂ ਇੰਨੀਆਂ ਜ਼ਿਆਦਾ, ਪਰ ਖਿਮਾ ਕਰਨਾ ਸਾਨੂੰ ਪ੍ਰਚਾਰ ਕਰਨ ਦੀ ਜਾਚ ਨਹੀਂ ਆਈ, ਸਾਨੂੰ ਢੰਗ ਨਹੀਂ ਆਇਆ, ਸਾਨੂੰ ਤਰੀਕਾ ਨਹੀਂ ਆਇਆ, ਘਾਟਾ ਸਾਡੇ ਵਿੱਚ ਨੇ, ਆਪੋ ਆਪਣੇ ਪਾਸੇ ਖਿੱਚਦਾ। ਕੋਈ ਜੇ ਕਿਸੇ ਸੰਪਰਦਾ ਨਾਲ ਜੁੜ ਗਿਆ, ਕੋਈ ਸੰਪਰਦਾ ਨਾਲ ਮੰਨ ਲਓ ਵੀ ਇੱਕ ਸੰਪਰਦਾ ਨਾਲ ਜੁੜਿਆ, ਉਹਨੇ ਦੂਜੀਆਂ ਸਭ ਦੀ ਭੰਡੀ ਕਰਦੇ ਰਹਿਣਾ। ਜਿਹੜਾ ਦੂਜੀ ਸੰਪਰਦਾ ਨਾਲ ਜੁੜ ਗਿਆ ਉਹਨੇ ਸਭ ਨੂੰ ਕਹਿਣਾ ਇਹਨਾਂ ਨੂੰ ਕੀ ਪਤਾ ਹੈ ਸਾਡੀ ਸੰਪਰਦਾ ਸਭ ਤੋਂ ਮਹਾਨ ਹੈ, ਦੂਜਾ ਕਹਿੰਦਾ ਸਾਡੀ ਸੰਪਰਦਾ ਸਭ ਤੋਂ ਮਹਾਨ ਹੈ। ਅਸੀਂ ਲੋਕ ਸੰਪਰਦਾਵਾਂ ਨਾਲ ਜੁੜ ਗਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਜੁੜੇ। ਮੈਂ ਖੁਦ ਇੱਕ ਪ੍ਰੇਮੀ ਸੁਣਿਆ, ਉਹ ਮੈਨੂੰ ਕਹਿੰਦੇ ਜੀ ਇਹ ਦੀਵਾਨ ਚ ਨਹੀਂ ਆਉਂਦਾ। ਮੈਂ ਉਹ ਪ੍ਰੇਮੀ ਨੂੰ ਪੁੱਛਿਆ, ਮੈਂ ਕਿਹਾ ਭਾਈ ਸਾਹਿਬ ਤੁਸੀਂ ਦੀਵਾਨ ਚ ਕਿਉਂ ਨਹੀਂ ਆਉਂਦੇ? ਮੈਨੂੰ ਉਹਨੇ ਜਵਾਬ ਕੀ ਦਿੱਤਾ, ਕਹਿੰਦਾ ਬਾਬਾ ਜੀ ਮੈਂ ਹੁਣ ਸੰਸਥਾ ਦਾ ਨਾਮ ਕੀ ਲੈਣਾ, ਮੈਂ ਤੇ ਫਲਾਣੀ ਸੰਸਥਾ ਨਾਲ ਜੁੜਿਆ ਹੋਇਆ, ਅਸੀਂ ਨਹੀਂ ਜਾਂਦੇ ਕਿਸੇ ਦੇ ਦੀਵਾਨ ਚ, ਅਸੀਂ ਤੇ ਆਪਣਾ ਹੀ ਕੀਰਤਨ ਕਰਦੇ, ਨਿਰੋਲ ਕੀਰਤਨ। ਤੇ ਮੈਂ ਹੈਰਾਨ ਹੋ ਗਿਆ, ਮੈਂ ਬੇਨਤੀ ਕੀਤੀ, ਮੈਂ ਭਾਈ ਸਾਹਿਬ ਜੀ ਸੰਸਥਾਵਾਂ ਨਾਲ ਜੁੜਨ ਕਰਕੇ ਤੇ ਅਸੀਂ ਮਾਰ ਖਾ ਗਏ ਆ, ਸਤਨਾ ਸੰਪਰਦਾਵਾਂ ਨਾਲ ਜੁੜਨ ਕਰਕੇ ਅਸੀਂ ਇੰਨੇ ਘਾਟੇ ਚ ਗਏ ਆ, ਅਸੀਂ ਇਹ ਕਿਉਂ ਨੀ ਕਹਿੰਦੇ ਵੀ ਅਸੀਂ ਗੁਰੂ ਗ੍ਰੰਥ ਸਾਹਿਬਾਂ ਨਾਲ ਜੁੜੇ ਹੋਏ ਆ। ਸੰਸਥਾਵਾਂ ਤੋਂ ਤੇ ਅਸੀਂ ਗਿਆਨ ਲੈਣਾ ਸੀ, ਸੰਪਰਦਾਵਾਂ ਤੋਂ ਤੇ ਅਸੀਂ ਗਿਆਨ ਲੈਣਾ ਸੀ। ਇਹ ਕਹਿਣਾ ਹੈ ਮੈਂ ਗੁਰੂ ਗ੍ਰੰਥ ਸਾਹਿਬਾਂ ਨਾਲ ਜੁੜਿਆ ਹੋਇਆ, ਜਿਹੜੀ ਸੰਸਥਾ ਮੈਨੂੰ ਗੁਰਮਤ ਦੀ ਗੱਲ ਸੁਣਾਉਂਦੀ ਹੈ ਮੈਂ ਉਹਦਾ ਸਤਿਕਾਰ ਕਰਦਾ। ਇਹ ਮਤਲਬ ਨਹੀਂ ਕਿ ਮੈਂ ਤੇ ਹੋਰ ਕਿਤੇ ਜਾਣਾ ਹੀ ਨਹੀਂ, ਮੈਂ ਤੇ ਫਲਾਣੇ ਦੀ ਸੰਸਥਾ ਨਾਲ ਜੁੜਿਆ, ਨਹੀਂ ਇਹ ਮਾਰਗ। ਅਸੀਂ ਤੇ ਜੁੜਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ। ਕੋਈ ਹੋਵੇ, ਕੋਈ ਰਾਗ ਪੜ੍ਹੇ ਜੋੜੇ ਗੁਰੂ ਨਾਲ, ਕੋਈ ਵਾਰ ਪੜ੍ਹੇ ਜੋੜੇ ਗੁਰੂ ਨਾਲ, ਕੋਈ ਸਾਧ ਸੰਗਤ ਜੀ ਕਵਿਤਾ ਪੜ੍ਹੇ ਜੋੜੇ ਗੁਰੂ ਨਾਲ, ਕੋਈ ਧਾਰਨਾ ਵੀ ਪੜ੍ਹੇ ਤੇ ਜੋੜੇ
ਗੁਰੂ ਨਾਲ,
ਅਸੀਂ ਸਤਿਕਾਰ ਕਰਨਾ, ਇਹ ਸਾਡਾ ਫਰਜ਼ ਹੈ। ਪਰ ਆਪਣੇ ਨਾਲ ਜੋੜੇ ਉਹਨਾਂ ਤੋਂ ਆਪਾਂ ਕਿਨਾਰਾ ਕਰਨਾ। ਸਾਧ ਸੰਗਤ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜਨਾ ਸੀ, ਅਸੀਂ ਸੰਪਰਦਾਵਾਂ ਨਾਲ ਸੰਸਥਾਵਾਂ ਨਾਲ ਹੀ ਜੁੜੇ ਰਹਿ ਗਏ। ਫੁੱਟ ਪੈ ਗਈ ਨਾ ਸਾਡੇ 'ਚ, ਤੇ ਫੁੱਟ ਐਡੀ ਮਾੜੀ ਚੀਜ਼ ਹੈ, ਆਪਸੀ ਅੰਦਰੂਨੀ ਰੰਜਿਸ਼, ਅੰਦਰੂਨੀ ਈਰਖਾ, ਸਾਡੇ ਆਪਣੇ ਜਿਹੜੇ ਝਗੜੇ ਨੇ ਅੱਗੇ ਨਹੀਂ ਵਧਣ ਦੇ ਰਹੇ। ਸਾਡਾ ਪੰਥ ਇੰਨਾ ਪ੍ਰਫੁੱਲਤ ਕਿਉਂ ਨਹੀਂ ਹੋ ਰਿਹਾ, ਭਾਵੇਂ ਕਿ ਲੋਕ ਮੰਨਦੇ ਨੇ ਇਸ ਗੱਲ ਨੂੰ ਵੀ ਇਸ ਧਰਮ ਵਰਗਾ ਧਰਮ ਕੋਈ ਨਹੀਂ, ਇਹ ਚਾਰੇ ਦਰਵਾਜ਼ੇ ਖੁੱਲ੍ਹੇ ਨੇ, ਕੋਈ ਵੀ ਆ ਸਕਦਾ, ਪਰ ਪ੍ਰਫੁੱਲਤ ਨਾ ਹੋਣ ਦਾ ਕਾਰਨ ਸਾਡੀ ਫੁੱਟ ਹੈ। ਇੱਕ ਬੇਨਤੀ ਹੋਰ ਕਰਾਂ, ਜਿੰਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਹੈ ਉਹ ਵੀ ਸਾਡੀ ਫੁੱਟ ਨੇ ਕਰਾਈ ਹੈ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਹੈ, ਕਿਹਦੀ ਹਿੰਮਤ ਸੀ ਕੋਈ ਗੁਰੂ ਗ੍ਰੰਥ ਸਾਹਿਬਾਂ ਨੂੰ ਹੱਥ ਵੀ ਲਾ ਜਾਂਦਾ? ਬੇਅਦਬੀ ਕਰਨੀ ਤਾਂ ਦੂਰ ਦੀ ਗੱਲ। ਸਾਧ ਸੰਗਤ ਜੀ ਕਈ ਸਰੂਪਾਂ ਦਾ ਤੇ ਆਪਾਂ ਨੂੰ ਪਤਾ ਲੱਗ ਗਿਆ ਵੀ ਛੱਪੜ, ਕਈਆਂ ਦਾ ਤੇ ਪਤਾ ਲੱਗ ਗਿਆ ਨਾ ਵੀ ਅਗਨ ਭੇਟ ਕਰਤੇ, ਕਈ ਛੱਪੜਾਂ ਚ ਵੀ ਸੁੱਟੇ ਗਏ, ਕਈ ਸਰਾਣੇ ਵੀ ਲਾਏ ਗਏ, ਆਪਾਂ ਨੂੰ ਪਤਾ ਹੀ ਨਹੀਂ ਲੱਗਿਆ। ਇਹਦਾ ਕਾਰਨ ਕੀ ਹੈ? ਫੁੱਟ ਜਿਹੜਾ ਸਾਰਾ ਟੱਬਰ ਸੁੱਤਾ ਹੋਵੇ, ਚੋਰ ਨੇ ਤੇ ਚੋਰੀ ਕਰਨੀ ਹੋਈ ਹੈ। ਜੇ ਆਪਾਂ ਸਾਰੇ ਆਪੋ ਆਪਣੇ ਘਰਾਂ ਵੱਲ ਹੀ ਖਿੱਚੀ ਜਾਵਾਂਗੇ ਤੇ ਲੋਕਾਂ ਨੇ ਤੇ ਫਾਇਦਾ ਉਠਾਉਣਾ ਹੀ ਹੈ। ਫੁੱਟ ਕੱਢਦੀ ਹੈ ਆਪਣੀ ਫੁੱਟ, ਅਸੀਂ ਕੀ ਲੈਣਾ? ਅਸੀਂ ਸੰਪਰਦਾਵਾਂ ਸੰਸਥਾਵਾਂ ਤੋਂ ਕੀ ਲੈਣਾ? ਅਸੀਂ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰੇਮ ਹੋਣਾ ਚਾਹੀਦਾ, ਤੇ ਸੰਪਰਦਾਵਾਂ ਸੰਸਥਾਵਾਂ ਉਹਨਾਂ ਦਾ ਸਤਿਕਾਰ ਕਰਨਾ ਜਿਹੜੀਆਂ ਗੁਰੂ ਗ੍ਰੰਥ ਸਾਹਿਬਾਂ ਨਾਲ ਜੋੜਦੀਆਂ। ਸਤ ਗੁਰ ਸਿੱਖ ਸਾਖਾ ਸੰਗ੍ਰਹਿ ਸੋ ਗਿਆਨ ਨਮਿਤ, ਬਿਨ ਗੁਰ ਗਿਆਨ ਤ੍ਰਿਗ ਜਨਮ ਕੋ ਲਾਜ ਹੈ। ਸਤਿਗੁਰਾਂ ਨੇ ਇਹ ਸੰਸਥਾਵਾਂ ਬਣਾਈਆਂ ਨੇ, ਸੰਪਰਦਾਵਾਂ ਸੰਗ੍ਰਹਿ ਕੀਤੀਆਂ ਨੇ, ਸਾਖਾਂ ਚਲਾਈਆਂ ਨੇ ਗਿਆਨ ਵਾਸਤੇ, ਤੇ ਜੇ ਗਿਆਨ ਪ੍ਰਾਪਤ ਨਾ ਕੀਤਾ ਤੇ ਤ੍ਰਿਗ ਹੈ ਸਾਡਾ ਗਿਆਨ।